ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।
ਦਿਜਗਨ ਆਨ ਪਰੇ ਸ਼ਰਨਾਈ ਤੁਮ ਬਿਨ ਕੋ ਅਬ ਹੋਏ ਸਹਾਈ ਰਾਜ ਤੁਰਕ ਕੋ ਮਹਿਦ ਪ੍ਰਕਾਸ਼ਾ ਰਾਵਣ ਜਿਮ ਨਹ ਚਹੋ ਜੇ ਨਾਸ਼ਾ।
ਸਤਿਗੁਰੂ ਪਾਤਸ਼ਾਹ ਜੀ ਨੂੰ ਧੰਨ ਕਹੀਏ ਤਾਂ ਜੋ ਕੁਛ ਅਰਜ਼ਾਂ ਆਪ ਜੀ ਦੇ ਚਰਨਾਂ ਵਿੱਚ ਕਰ ਸਕਾਂ ਔਰ ਇਤਨੀ ਜੋ ਲਾਭਦਾਇਕ ਆਨੰਦਮਈ ਰਸਮਈ ਕਥਾ ਹੈ ਇਸ ਦਾ ਆਨੰਦ ਲੈ ਸਕੀਏ। ਉਸ ਸਾਹਿਬ ਪਾਤਸ਼ਾਹ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ।
ਸਤਿਗੁਰੂ ਨਾਨਕ
ਫਿਰ ਉਸ ਤੋਂ ਬਾਅਦ ਰਸਨਾ ਨੂੰ ਹੋਰ ਪਵਿੱਤਰ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਉਸ ਸਾਹਿਬ ਦਾ ਨਾਮ ਲਵੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਹਾਜ਼ਰੀਨ ਪਾਤਸ਼ਾਹ ਜੀ ਨੂੰ ਯਾਦ ਕਰੋ, ਇਸ ਵਕਤ ਜਿਹੜੇ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਉੱਪਰ ਬਿਰਾਜਮਾਨ ਹਨ, ਕਿਰਪਾ ਕਰ ਰਹੇ ਹਨ, ਬਖਸ਼ਿਸ਼ ਕਰਦੇ ਹਨ, ਉਸ ਸਾਹਿਬ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਜਾ ਕੋ ਮੁਸ਼ਕਿਲ ਅਤ ਬਣੇ ਢੋਈ ਕੋ ਇਨ੍ਹਾਂ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭੱਜ ਖਲੇ। ਜਦੋਂ ਉਸ ਅਕਾਲ ਪੁਰਖ ਪਾਤਸ਼ਾਹ ਨੇ ਇਸ ਉਪਦੇਸ਼ ਨੂੰ, ਇਨ੍ਹਾਂ ਉਕਤੀਆਂ ਨੂੰ ਜਦੋਂ ਲਿਖਿਆ ਉਚਾਰਨ ਕੀਤਾ ਕਿ ਜਦੋਂ ਇਨਸਾਨ ਦੇ ਉੱਪਰ ਭੀੜ ਬਣਦੀ ਹੈ, ਉਸ ਵਕਤ ਜਦੋਂ ਉਸ ਦੇ ਉੱਪਰ ਦੁਸ਼ਮਣ ਹਾਵੀ ਹੁੰਦਾ ਹੈ, ਔਰ ਸੱਚ ਹੀ ਗੱਲ ਹੈ ਕੋਈ ਉਸ ਦੇ ਨੇੜੇ ਨਹੀਂ ਹੁੰਦਾ, ਪਰ ਇੱਕ ਜਿਹੜੀ ਵੱਡੀ ਗੱਲ ਕਿ ਜੇ ਪਰਮਾਤਮਾ ਦਾ ਚੇਤਾ ਆ ਜਾਵੇ, ਸਤਿਗੁਰੂ ਦੀ ਯਾਦ ਆ ਜਾਵੇ, ਉਸ ਵਕਤ ਉਹ ਅਕਾਲ ਪੁਰਖ ਸਹਾਈ ਵੀ ਹੁੰਦਾ ਹੈ। ਸੋ ਮੇਰਾ ਕਹਿਣ ਤੋਂ ਭਾਵ ਆਪ ਜੀ ਨੇ ਸ਼ਰਵਣ ਕੀਤਾ ਸੀ, ਜਿਤਨੇ ਵੀ ਪੰਡਿਤ ਹਨ ਜਦੋਂ ਇਸ ਕਸ਼ਮੀਰ ਇਲਾਕੇ ਦੇ ਵਿੱਚ, ਇਸ ਜਗ੍ਹਾ ਦੇ ਵਿੱਚ ਉਸ ਅਫਗਨ ਸ਼ੇਰ ਨੇ, ਉਸ ਤੁਰਕ ਨੇ ਬਹੁਤ ਹੀ ਜ਼ਿਆਦਾ ਜ਼ਿਆਤੀ ਕੀਤੀ, ਇਹਨਾਂ ਦੇ ਨਾਲ ਬੜੀ ਹੀ ਭਾਰੀ ਗਿਣਤੀ ਦੇ ਵਿੱਚ ਹਿੰਦੂ ਆਪਣਾ ਧਰਮ ਗਵਾ ਬੈਠੇ। ਸਭ ਲੋਕ ਮੁਸਲਿਮ ਧਰਮ ਨੂੰ ਮੰਨ ਰਹੇ ਹਨ, ਇਸ ਸ਼ਰ੍ਹਾਂ ਦੇ ਵਿੱਚ ਆ ਰਹੇ ਨੇ। ਔਰ ਯਾਦ ਰੱਖਣਾ, ਜਦੋਂ ਇਹ ਮੈਂ ਲਫ਼ਜ਼ ਵਰਤਿਆ ਕਿ ਸਭ ਆਪਣਾ ਧਰਮ ਗਵਾ ਕੇ ਮੁਸਲਿਮ ਬਣ ਗਏ, ਮੇਰਾ ਕਹਿਣ ਤੋਂ ਭਾਵ ਇਹ ਨਹੀਂ ਕਿ ਮੁਸਲਿਮ ਧਰਮ ਜੋ ਹੈ ਉਹ ਬੁਰਾ ਹੈ, ਨਾ ਹੀ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਕੋਈ ਧਰਮ ਬੁਰਾ ਜਾਂ ਚੰਗਾ ਹੁੰਦਾ ਹੈ। ਅਸਲ ਵਿੱਚ ਗੱਲ ਇਹ ਹੈ, ਧਰਮ ਚੀਜ਼ ਕੀ ਹੈ? ਧਰਮ ਇੱਕ ਉਸ ਕਲਾਸ ਵਾਂਗੂ ਹੈ ਕਿ ਜਿਸ ਕਲਾਸ ਦੇ ਵਿੱਚ ਇੱਕ ਬੱਚੇ ਨੂੰ ਚੰਗੀ ਸਿੱਖਿਆ ਮਿਲਦੀ ਹੈ, ਤੇ ਉਸ ਕਲਾਸ ਨੂੰ ਹੀ ਚੰਗੀ ਕਲਾਸ ਕਹਿਆ ਜਾ ਸਕਦਾ ਹੈ ਜਿਹਦੇ ਅੰਦਰ ਵਧੀਆ ਸਿਆਣੇ ਬੱਚੇ ਹੋਣਗੇ, ਵਿਦਿਆਰਥੀ ਹੋਣਗੇ। ਇੱਕ ਵੱਡਾ ਇਕੱਠ ਜਿੱਥੇ ਕਿ ਨਾਮ ਜਪਿਆ ਜਾਵੇ, ਬੰਦਗੀ ਕੀਤੀ ਜਾਏ, ਉਸ ਨੂੰ ਅਸੀਂ ਸਾਧ ਸੰਗਤ ਕਹਿ ਦਿੰਦੇ ਹਾਂ, ਪਰ ਹੈ ਇਕੱਠ, ਹੈ ਉੱਥੇ ਵੀ ਇਨਸਾਨ, ਪਰ ਇੱਕ ਵੱਡਾ ਇਕੱਠ ਜਿੱਥੇ ਕਿ ਬੁਰੇ ਕਰਮ ਕੀਤੇ ਜਾਣ, ਉਸ ਨੂੰ ਕੁਸੰਗਤ, ਉਸ ਨੂੰ ਮਾੜੀ ਸੰਗਤ ਕਹਿੰਦੇ ਆ, ਹੈ ਉਹ ਵੀ ਇਕੱਠ ਹੈ। ਇਸੇ ਤਰ੍ਹਾਂ ਸੰਗਤ ਇੱਕ ਇਕੱਠ ਦਾ ਰੂਪ ਹੈ, ਜਿੱਥੇ ਚੰਗਾ ਕਰਮ ਹੁੰਦਾ ਹੈ ਉਹ ਵਾਲੀ ਵੀ ਸੰਗਤ ਇਕੱਠ ਦਾ ਰੂਪ ਹੈ, ਜਿੱਥੇ ਬੁਰਾ ਕਰਮ ਹੁੰਦਾ ਪਰ ਉਹ ਭੈੜੀ ਸੰਗਤ ਹੈ। ਇਸੇ ਹੀ ਤਰ੍ਹਾਂ ਜੋ ਧਰਮ ਹਨ, ਚਾਹੇ ਕੋਈ ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕੁਛ ਵੀ ਹੈ, ਜੇ ਉਸ ਧਰਮ ਦੇ ਵਿੱਚ ਰਹਿੰਦਾ ਹੋਇਆ ਉਹ ਇਨਸਾਨ ਸ਼ੁਭ ਕਰਮ ਕਰ ਰਿਹਾ ਹੈ, ਉਸ ਚੰਗੀ ਕਲਾਸ ਦੇ ਵਿੱਚ ਜਿਵੇਂ ਇੱਕ ਚੰਗਾ ਟੀਚਰ ਵਧੀਆ ਤਰੀਕੇ ਨਾਲ ਪੜ੍ਹਾਉਂਦਾ ਹੈ, ਉਸ ਨੇ ਆ ਕੇ ਦੱਸਣਾ ਹੈ ਕਿ ਹਮੇਸ਼ਾ ਸੱਚ ਬੋਲ, ਗੁਰੂ ਦੇ ਹੁਕਮ ਦੇ ਵਿੱਚ ਚੱਲ। ਹੁਣ ਗੁਰੂ ਸਾਹਿਬਾਂ ਨੇ ਤੇ ਕਿਰਪਾ ਕਰਕੇ ਦੱਸਿਆ ਸਮਝਾਇਆ ਕਿ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ। ਜਿਹੜਾ ਰਸਤਾ ਤੈਨੂੰ ਤੇਰੇ ਸਤਿਗੁਰੂ ਨੇ ਦਰਸਾਇਆ ਹੈ, ਦੱਸਿਆ ਹੈ, ਉਸ ਤੇ ਚੱਲਦਾ ਜਾ ਔਰ ਸੱਚ ਬੋਲ। ਇਹ ਸਿੱਖਿਆ ਮਿਲੀ, ਔਰ ਇਹ ਸਿੱਖਿਆ ਮਿਲੀ ਉਸ ਅਕਾਲ ਪੁਰਖ ਅਧਿਆਪਕ ਵੱਲੋਂ, ਔਰ ਧਰਮ ਰੂਪੀ ਕਲਾਸ ਦੇ ਵਿੱਚ ਰਹਿੰਦਿਆਂ ਹੋਇਆਂ। ਦੁਬਾਰਾ ਧਿਆਨ ਦੇਣਾ ਕਿ ਜਿਹੜਾ ਧਰਮ ਹੈ ਉਹ ਹੈ ਇੱਕ ਕਲਾਸ, ਜਿਹੜਾ ਸਤਿਗੁਰੂ ਹੈ ਉਹ ਹੈ ਇੱਕ ਟੀਚਰ, ਇੱਕ ਅਧਿਆਪਕ ਜੋ ਕਿ ਚੰਗੀ ਸਿੱਖਿਆ ਦੇ ਰਿਹਾ ਹੈ। ਇਸੇ ਹੀ ਤਰ੍ਹਾਂ ਔਰੰਗਜ਼ੇਬ ਵਰਗੇ ਜਾਂ ਅਫਗਨ ਸ਼ੇਰ ਵਰਗੇ ਜਾਂ ਇਸ ਤਰ੍ਹਾਂ ਦੇ ਜੋ ਕਿ ਪੰਡਿਤ ਲੋਕ ਸ੍ਰੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਓਟ ਆਸਰਾ ਤੱਕ ਕੇ ਬੈਠੇ ਹੋਏ ਨੇ, ਹੈ ਇਹ ਸਾਰੇ ਵੱਖ ਵੱਖ ਕਲਾਸਾਂ ਵਿੱਚ ਨੇ। ਜਿੱਥੇ ਕਿ ਔਰੰਗਜ਼ੇਬ ਹੈ ਉਹਦੀ ਜਿਹੜੀ ਕਲਾਸ ਹੈ, ਭਾਵ ਉਸਦਾ ਜੋ ਧਰਮ ਹੈ ਉਹ ਹੈ ਮੁਸਲਿਮ ਧਰਮ। ਹੁਣ ਧਰਮ ਕਦੀ ਬੁਰਾ ਨਹੀਂ ਹੁੰਦਾ, ਕਲਾਸ ਕਦੀ ਬੁਰੀ ਨਹੀਂ, ਸਿਰਫ ਉੱਥੇ ਉਸ ਕਲਾਸ ਦੇ ਵਿੱਚ ਉਸ ਧਰਮ ਦੇ ਵਿੱਚ ਰਹਿਣ ਵਾਲਾ ਬੰਦਾ ਜੋ ਹੈ ਉਸ ਦੀ ਸੋਚ ਕੀ ਹੈ, ਉਸ ਦੇ ਕਰਮ ਕੀ ਨੇ। ਬਸ ਇੱਕ ਉਸ ਇਨਸਾਨ ਦੀ ਸੋਚ, ਉਸ ਦੀ ਇੱਕ ਕਰਮ ਨੇ ਸਾਰੇ ਧਰਮ ਨੂੰ ਭ੍ਰਿਸ਼ਟ ਕਰ ਦਿੱਤਾ, ਸਾਰੀ ਜਾਤੀ ਨੂੰ ਲਾਂਛਨ ਲਾ ਦਿੱਤਾ। ਸੋ ਜਿੱਥੇ ਕਿ ਇਹ ਔਰੰਗਜ਼ੇਬ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਹੈ ਪਰ ਇਹਦੇ ਵਿੱਚ ਧਰਮ ਦਾ ਲੱਛਣ ਨਹੀਂ, ਔਰ ਜੋ ਦੂਸਰੇ ਪਾਸੇ ਹਿੰਦੂ ਲੋਕ ਜਿਨ੍ਹਾਂ ਦਾ ਕਿ ਧਰਮ ਨਸ਼ਟ ਹੋ ਰਿਹਾ ਸੀ, ਭਾਵ ਕਿ ਜਿਨ੍ਹਾਂ ਨੂੰ ਜਬਰੀ ਬੜੇ ਹੀ ਧੱਕੇ ਦੇ ਨਾਲ ਆਪਣੀ ਸ਼ਰ੍ਹਾ ਦੇ ਅਧੀਨ ਲਿਆਂਦਾ ਜਾ ਰਿਹਾ ਸੀ ਕਿ ਮੁਸਲਮਾਨ ਹੀ ਚੰਗੇ ਨੇ, ਕਿਉਂਕਿ ਜੇ ਉਸ ਅਕਾਲ ਪੁਰਖ ਨੂੰ ਪਸੰਦ ਹੁੰਦਾ ਕਿ ਧਰਤੀ ਦੇ ਉੱਤੇ ਇੱਕ ਹੀ ਕੈਟਾਗਰੀ ਚਾਹੀਦੀ ਹੈ, ਚਾਹੇ ਹਿੰਦੂ ਚਾਹੇ ਮੁਸਲਿਮ ਸਿੱਖ ਈਸਾਈ, ਤੇ ਯਾਦ ਰੱਖਣਾ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸ ਵਕਤ ਹੀ ਉਹ ਪ੍ਰਭੂ ਧਰਤੀ ਤੇ ਬੰਦੇ ਨੂੰ ਭੇਜਦਾ ਤੇ ਨਿਸ਼ਾਨ ਲਗਾ ਕੇ ਭੇਜਦਾ, ਇਹ ਸਿੱਖ ਹੈ, ਇਹ ਹਿੰਦੂ ਹੈ, ਇਹ ਮੁਸਲਿਮ ਹੈ। ਜਦੋਂ ਇਨਸਾਨ ਇਹ ਚੀਜ਼ ਨਹੀਂ ਸਮਝ ਸਕਦਾ, ਇਹਦਾ ਮਤਲਬ ਉਸ ਦਾ ਮਨ ਹਨੇਰੇ ਦੇ ਵਿੱਚ ਹੈ, ਉਸ ਦੇ ਅੰਦਰ ਹਨੇਰਾ ਹੈ, ਉਸ ਦੇ ਅੰਦਰ ਰੋਗ ਹੈ। ਤੇ ਜਦੋਂ ਅਜਿਹਾ ਇਨਸਾਨ ਕਿਸੇ ਵੀ ਧਰਮ ਦੇ ਵਿੱਚ ਹੁੰਦਾ ਹੈ, ਕਿਸੇ ਵੀ ਫਿਰਕੇ ਦੇ ਵਿੱਚ, ਤੇ ਕੀ ਹੋਏਗਾ, ਉਸ ਇੱਕ ਇਨਸਾਨ ਦੇ ਬੁਰੇ ਕਰਮ ਦੇ ਨਾਲ ਪੂਰੀ ਕੌਮ ਜੋ ਹੈ ਸ਼ਰਮਸ਼ਾਰ ਹੋ ਜਾਇਆ ਕਰਦੀ ਹੈ। ਸੋ ਅਰਜ਼ ਕਰਾਂ ਕਿ ਜਿੱਥੇ ਇੱਕ ਪਾਸੇ ਔਰੰਗਜ਼ੇਬ ਹੈ, ਦੂਸਰੇ ਪਾਸੇ ਇਹ ਹਿੰਦੂ ਲੋਕ ਜਿਹੜੇ ਕਿ ਆਪਣੇ ਕਰਮ ਧਰਮ ਦੇ ਵਿੱਚ ਸਹੀ ਨੇ। ਹੁਣ ਇਹ ਵੀ ਸਵਾਲ ਪੈਦਾ ਹੁੰਦਾ ਕਿ ਔਰੰਗਜ਼ੇਬ ਕੀ ਆਪਣੇ ਕਰਮ ਧਰਮ ਚ ਸਹੀ ਨਹੀਂ? ਜਿਹੜੇ ਹਿੰਦੂ ਲੋਕ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਕਿ ਉਸ ਵਕਤ ਸ਼ਿਵ ਭਗਵਾਨ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਪ੍ਰਭੂ ਸਾਡਾ ਧਰਮ ਨਾਸ ਹੋ ਰਿਹਾ, ਕਿਰਪਾ ਕਰੋ, ਰੱਖਿਆ ਕਰੋ, ਕੀ ਉਹ ਹਿੰਦੂ ਲੋਕ ਆਪਣੇ ਧਰਮ ਵਿੱਚ ਪੂਰੇ ਸੀ? ਕੀ ਨਿਸ਼ਾਨੀ ਹੈ ਕਿ ਉਹ ਧਰਮ ਵਿੱਚ ਪੂਰੇ ਸੀ? ਔਰ ਔਰੰਗਜ਼ੇਬ ਦੀ ਕੀ ਨਿਸ਼ਾਨੀ ਹੈ ਕਿ ਉਹ ਧਰਮ ਚ ਪੂਰਾ ਨਹੀਂ ਸੀ? ਇਹਨਾਂ ਦੇ ਕਰਮ ਜੋ ਹਨ ਉਹ ਦੱਸਣਗੇ ਕਿ ਇਹਨਾਂ ਦੇ ਵਿੱਚ ਫਰਕ ਕੀ ਹੈ। ਜਿੱਥੇ ਗੱਲ ਇਹਨਾਂ ਦੀ ਆ ਜਾਵੇ, ਆਪ ਜੀ ਹੁਣ ਤੱਕ ਸ਼੍ਰਵਣ ਕੀਤਾ ਕਿ ਇੱਥੇ ਤੱਕ ਤੇ ਜ਼ਿਕਰ ਆਇਆ ਹੈ ਇਹਨਾਂ ਵਾਸਤੇ, ਇਹਨਾਂ ਪੰਡਿਤਾਂ ਵਾਸਤੇ, ਹਿੰਦੂ ਵਾਸਤੇ, ਕਿ ਉਹ ਇਸ਼ਨਾਨ ਕਰਦੇ ਸੀ, ਸੁੱਚ ਸੋਧ ਵਿੱਚ ਹੋ ਕੇ ਨਾਮ ਜਪਦੇ ਸੀ, ਪਰ ਹੁਣ ਤੱਕ ਇਹ ਨਹੀਂ ਸਮਝ ਵਿੱਚ ਆਈ ਜਾਂ ਇਹ ਚੀਜ਼ ਸੁਣਨ ਵਿੱਚ ਨਹੀਂ ਆਈ, ਪੜ੍ਹਨ ਵਿੱਚ ਨਹੀਂ ਆਈ ਕਿ ਉਹ ਲੋਕ ਜਿਹੜੇ ਨੇ ਔਰੰਗਜ਼ੇਬ ਦੇ ਨਾਲ ਧੱਕਾ ਕਰ ਰਹੇ ਸੀ। ਕਿਉਂਕਿ ਜੇ ਇਹ ਲੋਕ ਉਸ ਨਾਲ ਧੱਕਾ ਕਰਦੇ ਫਿਰ ਤੇ ਗੱਲ ਕੁਛ ਹੋਰ ਹੋ ਜਾਂਦੀ। ਇੱਥੇ ਗੱਲ ਹੈ ਔਰੰਗਜ਼ੇਬ ਦੀ, ਜਿਹੜਾ ਕਿ ਧੱਕੇ ਦੇ ਨਾਲ ਆਪਣੇ ਧਰਮ ਦੇ ਵਿੱਚ ਇਹਨਾਂ ਨੂੰ ਐਡ ਕਰਨਾ ਚਾਹੁੰਦਾ ਹੈ, ਮਿਲਾਉਣਾ ਚਾਹੁੰਦਾ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਤੇ ਧਰਮੀ ਕਹਿੰਦਾ ਹੈ ਪਰ ਧਰਮੀ ਨਹੀਂ। ਸੋ ਕਿਵੇਂ ਕਵੀ ਸੰਤੋਖ ਸਿੰਘ ਜੀ ਅੱਗੇ ਇਸ ਇਤਿਹਾਸ ਨੂੰ ਤੋਰਦੇ ਹਨ, ਕਿਸ ਤਰ੍ਹਾਂ ਇਸ ਨੂੰ ਲਿਖਿਆ ਹੈ, ਉਹ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਦੇ ਹਨ। ਕਰੋ ਕਿਰਪਾ।
ਤਉ ਧਰਮ ਹਿੰਦਨ ਕੋ ਪਾਰੀ, ਬਾਨ ਸਹਾਇ ਅਬਲੇ ਉਬਾਰੀ।
ਜਦੋਂ ਭਗਵਾਨ ਸ਼ਿਵ ਦੇ ਚਰਨਾਂ ਦੇ ਵਿੱਚ ਅਮਰੇਸ਼ਵਰ ਅਸਥਾਨ ਦੇ ਉੱਪਰ ਪਹੁੰਚ ਕੇ ਸਾਰੇ ਪੰਡਿਤ ਲੋਕ ਅਰਦਾਸ ਕਰਦੇ ਨੇ, ਭਗਵਾਨ ਹੇ ਪ੍ਰਭੂ ਕਿਰਪਾ ਕਰੋ, ਬਖਸ਼ਿਸ਼ ਕਰੋ। ਇਹ ਜੋ ਹਿੰਦੂ ਧਰਮ ਹੈ, ਜੋ ਕਿ ਬਹੁਤ ਹੀ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਹੈ, ਆਪ ਜੀ ਇਸ ਦੀ ਰੱਖਿਆ ਕਰੋ।
ਮਤ ਸਭ ਏਕ ਮਈ ਹੋਏ ਜਾਵੇ।
हे ਪ੍ਰਭੂ ਭਗਵਾਨ, ਜੇ ਆਪ ਜੀ ਹੁਣ ਕਿਰਪਾ ਨਹੀਂ ਕਰਦੇ, ਜੇ ਸਾਡਾ ਧਰਮ ਨਹੀਂ ਬਚਾਉਂਦੇ ਤੇ ਕੀ ਹੋਵੇਗਾ? ਔਰੰਗਜ਼ੇਬ ਧੱਕੇ ਦੇ ਨਾਲ ਸਾਨੂੰ ਮੁਸਲਮਾਨ ਬਣਾ ਲਵੇਗਾ, ਸਾਰੀ ਸ੍ਰਿਸ਼ਟੀ ਜੋ ਹੈ ਇੱਕ ਹੀ ਵਰਣ ਵਿੱਚ ਹੋ ਜਾਏਗੀ, ਕਿਸੇ ਤਰ੍ਹਾਂ ਦਾ ਕਰਮ ਧਰਮ ਨਹੀਂ ਰਹੇਗਾ।
ਸੁਰਗਨ ਕੀ ਪੂਜਾ ਬਿਨ ਸਾਵੇ।
ਔਰ ਹਿੰਦੂ ਕੀ ਚੀਜ਼ ਹੈ? ਹਿੰਦੂ ਹੈ ਜਿਸ ਦਾ ਕਰਮ ਚੰਗਾ ਹੋਵੇ, ਜਿਹੜਾ ਕਿ ਵੇਖਣ ਨੂੰ ਬੇਸ਼ੱਕ ਨਜ਼ਰ ਆਵੇ ਕਿ ਇੱਕ ਇਨਸਾਨ ਹੈ, ਪਰ ਉਸ ਦੇ ਕਰਮ ਦੱਸਣ ਕਿ ਇਹ ਇੱਕ ਦੇਵਤਾ ਹੈ, ਦੇਵਤੁੱਲ ਹੈ ਇਨਸਾਨ। ਇਸ ਦੇ ਕਰਮਾਂ ਤੋਂ ਪਤਾ ਲੱਗੇ ਕਿ ਇਸ ਦੇ ਕਰਮ ਸ਼ੁਭ ਹਨ, ਸੋ ਉਸ ਵਕਤ ਉਹ ਪੰਡਿਤ ਅਰਦਾਸ ਕਰਦੇ ਨੇ ਸ਼ਿਵ ਭਗਵਾਨ ਦੇ ਚਰਨਾਂ ਵਿੱਚ ਕਿ ਪ੍ਰਭੂ, ਜੇ ਸਾਨੂੰ ਇਸ ਔਰੰਗਜ਼ੇਬ ਨੇ ਮੁਸਲਮਾਨ ਬਣਾ ਲਿਆ, ਸਾਡਾ ਸਾਰਾ ਕਰਮ ਧਰਮ ਨਸ਼ਟ ਹੋ ਜਾਏਗਾ, ਔਰ ਜੋ ਅਸੀਂ ਦੇਵਤਿਆਂ ਦੀ ਪੂਜਾ ਕਰਦੇ ਹਾਂ ਇਹ ਸਾਰਾ ਕੁਛ ਬੰਦ ਹੋ ਜਾਵੇਗਾ।
ਪਰਦੀਨ ਬਨ ਪਹੁੰਚੇ ਸਰਨੀ।
ਇਸ ਤਰ੍ਹਾਂ ਸਾਰੇ ਬਿਪਰ, ਸਾਰੇ ਪੰਡਿਤ ਜੋ ਹਨ ਦੀਨ ਨਿਮਾਣੇ ਹੋ ਕੇ
ਕਰੁਣਾ ਕਰੋ ਧਰਮ ਰਹਿ ਧਰਨੀ
ਕਹਿੰਦੇ ਹਨ, ਹੇ ਪ੍ਰਭੂ ਕਿਰਪਾ ਕਰੋ, ਅਸੀਂ ਤੇਰੀ ਸ਼ਰਨ ਵਿੱਚ ਹਾਂ। ਤਰਾਹੇ ਤਰਾਹੇ ਸ਼ਰਨ ਜਨ ਆਏ, ਗੁਰ ਹਾਥੀ ਦੇ ਨਿਕਲਾਵੇ ਗੋ। ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਜਦੋਂ ਸੇਵਕ ਤਰਾਹੀਮਾਨ ਹੋ ਕੇ ਆਉਂਦਾ ਹੈ, ਦੁਖੀ ਹੋ ਕੇ ਆਉਂਦਾ ਹੈ, ਤੇ ਸਤਿਗੁਰੂ ਦੀ ਵਡਿਆਈ ਵੇਖੋ, ਗੁਰੂ ਦਾ ਵਡੱਪਣ ਵੇਖੋ। ਇਹ ਨਹੀਂ ਕਿ ਸਤਿਗੁਰੂ ਫਿਰ ਚੁੱਪ ਕਰਕੇ ਬੈਠਦੇ ਨੇ। ਸੇਵਕ ਜਿਹੜਾ ਹੈ ਉਹ ਦੁਖੀ ਹੋਵੇ ਤੇ ਸਾਹਿਬ ਜਿਹੜਾ ਸੁੱਖ ਚ ਹੋਵੇ, ਕੋਈ ਗੱਲ ਨਹੀਂ ਬਣਦੀ, ਕੋਈ ਮੇਲ ਨਹੀਂ ਬਣਦਾ। ਜਦੋਂ ਸੇਵਕ ਦੇ ਅੰਦਰ ਦੁੱਖ ਹੈ, ਕਰੁਣਾ ਹੈ, ਵਿਪੱਤੀ ਹੈ, ਉਸ ਵਕਤ ਯਾਦ ਰੱਖਣਾ ਜੋ ਸਾਹਿਬ ਹੈ, ਜੋ ਸਤਿਗੁਰੂ ਹੈ, ਉਸ ਦੇ ਹਿਰਦੇ ਦੇ ਵਿੱਚ ਵੀ ਦੁੱਖ ਆਵੇਗਾ, ਉਤਪਤ ਹੋਏਗਾ। ਜੇ ਸੇਵਕ ਵਿਆਕੁਲ ਹੈ ਤੇ ਉਸ ਦਾ ਸਾਹਿਬ ਉਸ ਤੋਂ ਪਹਿਲਾਂ ਵਿਆਕੁਲ ਹੋ ਜਾਇਆ ਕਰਦਾ ਹੈ। ਇਹ ਨਿਸ਼ਾਨੀ ਹੈ ਸੇਵਕ ਔਰ ਸਾਹਿਬ ਦੇ ਪਿਆਰ ਦੀ, ਇਹਨਾਂ ਦੇ ਅਟੁੱਟ ਬੰਧਨ ਦੀ। ਸੋ ਜਦੋਂ ਅਰਦਾਸ ਹੋ ਰਹੀ ਹੈ, ਉਸ ਵਕਤ ਪੰਡਿਤ ਕਹਿੰਦੇ ਹਨ, ਹੇ ਪ੍ਰਭੂ ਕਿਰਪਾ ਕਰੋ, ਅਸੀਂ ਆਪ ਦੀ ਸ਼ਰਨ ਵਿੱਚ ਹਾਂ, ਔਰ ਸਾਡੀ ਸਦਾ ਹੀ ਰੱਖਿਆ ਕਰਨੀ।
ਇਤਿਆਦਿਕ ਦਿਜ ਨਾਮ ਰਟੰਤੇ।
ਇਤਿਆਦਿਕ ਉਹ ਪੰਡਿਤ ਭਗਵਾਨ ਦੇ ਨਾਮ ਯਾਦ ਕਰਦੇ ਹਨ।
ਧੂਪ ਦੀਪ ਬਹੁ ਬਲੀ ਚੜੰਤੇ।
ਕਈ ਤਰ੍ਹਾਂ ਦੀ ਧੂਪ ਦੀਪ ਆਦਿਕ ਜੋ ਪ੍ਰਭੂ ਦੇ ਚਰਨਾਂ ਵਿੱਚ ਪਾਉਂਦਾ ਹੈ, ਸਭ ਕੁਛ ਕਰਕੇ ਦੇਖ ਲਿਆ।
ਪਰੇ ਕਰਹਿ ਡੰਡੋਤ ਕਨੇਰੀ।
ਕਈ ਮਹਾਤਮਾ ਜੋ ਹਨ ਪ੍ਰਭੂ ਦੇ ਚਰਨਾਂ ਵਿੱਚ ਡੰਡੋਤ ਕਰਦੇ ਹਨ, ਕਿਉਂਕਿ ਸਾਹਿਬਾਂ ਨੇ ਇਸ ਦਾ ਵੱਡਾ ਪੁੰਨ ਦੱਸਿਆ ਹੈ। ਸਾਹਿਬ ਪਾਤਸ਼ਾਹ ਕਹਿੰਦੇ ਨੇ ਕਰ ਡੰਡੋਤ, ਪੁੰਨ ਵੱਡਾ ਹੈ ਉਸ ਸਾਹਿਬ ਦੇ ਚਰਨਾਂ ਵਿੱਚ ਡੰਡੋਤ। ਡੰਡੋਤ ਕੀ ਹੈ? ਡੰਡਵਤ ਭਾਵ ਜਿਵੇਂ ਇੱਕ ਡੰਡਾ ਜੋ ਹੈ, ਸਟਿੱਕ ਜੋ ਹੁੰਦੀ ਹੈ ਬਿਲਕੁਲ ਸਿੱਧੀ, ਇਸੇ ਤਰ੍ਹਾਂ ਇਨਸਾਨ ਉਸ ਡੰਡੇ ਵਾਂਗੂ ਲੰਮਾ ਪੈ ਕੇ ਲੇਟ ਕੇ ਧਰਤੀ ਦੇ ਉੱਪਰ ਉਸ ਪ੍ਰਭੂ ਦੇ ਚਰਨਾਂ ਵਿੱਚ ਨਮਸਕਾਰ ਕਰੇ, ਇਸ ਨੂੰ ਡੰਡੋਤ ਬੰਦਨ ਕਹਿਆ ਜਾਂਦਾ ਹੈ। ਸਾਹਿਬ ਪਾਤਸ਼ਾਹ ਬੜਾ ਵਧੀਆ ਜ਼ਿਕਰ ਕਰਦੇ ਨੇ, ਜਦੋਂ ਤੂੰ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਡੰਡੋਤ ਪ੍ਰਣਾਮ ਕਰੇਗਾ, ਇਸ ਦਾ ਬਹੁਤ ਵੱਡਾ ਪੁੰਨ ਹੈ। ਉਸ ਵਕਤ ਉਹਨਾਂ ਮਹਾਤਮਾਵਾਂ ਨੇ ਕਹਿਣ ਤੋਂ ਭਾਵ ਹਰ ਇੱਕ ਕਰਮ ਕੀਤਾ ਕਿ ਜਿਸ ਦੇ ਨਾਲ ਉਹ ਭੋਲੇ ਸ਼ੰਕਰ ਉਸ ਭਗਵਾਨ ਦਾ ਹਿਰਦਾ ਖੁਸ਼ ਹੋ ਜਾਵੇ। ਸੋ ਇਸ ਤਰ੍ਹਾਂ ਉਹ ਪੰਡਿਤ ਜੋ ਹਨ ਨਮਸਕਾਰ ਕਰ ਰਹੇ ਹਨ।
ਬਹੁ ਬੇਨਤੀ ਬੋਲੇ ਤਿਸ ਬੇਰੀ।
ਉਸ ਵਕਤ ਕਈ ਤਰ੍ਹਾਂ ਦੀਆਂ ਬੇਨਤੀਆਂ ਕਰ ਰਹੇ ਹਨ।
ਖਾਨ ਪਾਨ ਬਿਨ ਨਿਸ ਦਿਨ ਰੋਵੇ।
ਨਾ ਹੀ ਕੁਛ ਖਾਂਦੇ ਨੇ, ਨਾ ਹੀ ਪੀਂਦੇ ਨੇ, ਬਸ ਦਿਨ ਰਾਤ ਰੋ ਰਹੇ ਨੇ, ਵਿਆਕੁਲ ਨੇ। ਕਬੀਰ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਕਰ, ਕਬੀਰ ਕੇ ਸੋ ਕੂਕੀ ਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਤੂੰ ਦਿਨ ਰਾਤ ਕੂਕ, ਉਸ ਸਾਹਿਬ ਦੇ ਚਰਨਾਂ ਵਿੱਚ ਆਪਣੀ ਵ੍ਰਿਤੀ ਨੂੰ ਜੋੜ, ਸ਼ਾਇਦ ਇੱਕ ਸਮਾਂ ਆਵੇ ਕਿ ਤੇਰੀ ਉਹ ਕੂਕ ਉਸ ਸਾਹਿਬ ਦੇ ਦਰ ਦੇ ਉੱਤੇ ਪਹੁੰਚ ਜਾਵੇ। ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਤਨੇ ਵੀ ਵਿਦਵਾਨ ਇਹ ਪ੍ਰੇਮੀ ਸੱਜਣ ਹਨ, ਇਹ ਪੰਡਿਤ ਹਨ, ਹਿੰਦੂ ਹਨ, ਸਾਰੇ ਉਸ ਭਗਵਾਨ ਦੇ ਚਰਨਾਂ ਦੇ ਵਿੱਚ ਦਿਨ ਰਾਤ ਖਾਣਾ ਪੀਣਾ ਵੀ ਭੁੱਲ ਗਏ, ਬਸ ਇੱਕ ਗੱਲ ਯਾਦ ਹੈ ਕਿ ਹੇ ਸ਼ਿਵ ਭਗਵਾਨ, ਜੇ ਸਾਡੇ ਧਰਮ ਦੀ ਰੱਖਿਆ ਨਾ ਹੋਈ ਤੇ ਸਾਡਾ ਸਾਰਾ ਧਰਮ ਜੋ ਹੈ ਪਲੀਤ ਹੋ ਜਾਏਗਾ, ਨਸ਼ਟ ਹੋ ਜਾਏਗਾ। ਸੋ ਇਸ ਤਰ੍ਹਾਂ ਦੁਖੀ ਹੋ ਕੇ ਦਿਨ ਰਾਤ ਰੋ ਰਹੇ ਹਨ।
ਬੈਠੇ ਇੱਕ ਆਸਨ ਸੋਵੇ,
ਇੱਕ ਆਸਨ ਦੇ ਉੱਤੇ ਬੈਠ ਗਏ ਔਰ ਉੱਥੇ ਬੈਠੇ ਹੋਏ ਅਜਿਹੇ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜ ਗਏ, ਨਿਮਗਨ ਹੋਏ ਕਿ ਨਾ ਹੀ ਸੌਂਦੇ ਹਨ।
ਕਣਕ ਅਰਕ ਬਿਲ ਦਲ ਅਰਪੰਤੇ,
ਕਈ ਤਰ੍ਹਾਂ ਦੇ ਪਦਾਰਥ ਉਸ ਵਕਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰਦੇ ਹਨ।
ਭੋਲਾ ਨਾਥ ਧਿਆਨ ਚਿਤਵੰਤੇ,
ਉਸ ਭੋਲਾ ਨਾਥ, ਨਾਥ ਤੋਂ ਭਾਵ ਹੈ ਮਾਲਕ। ਔਰ ਯਾਦ ਰੱਖਣਾ, ਜਿੱਥੇ ਮਲਕੀਅਤ ਆ ਜਾਵੇ ਇਨਸਾਨ ਦੇ ਅੰਦਰ, ਜਿੱਥੇ ਇਨਸਾਨ ਦੇ ਅੰਦਰ ਵੱਡਪਣ ਆ ਜਾਵੇ ਤੇ ਉੱਥੇ ਆ ਕੇ ਫਰਕ ਪੈ ਜਾਇਆ ਕਰਦਾ। ਐਸਾ ਕੋ ਜਨਮਿਓ ਭਵ ਮਾਹੀ, ਪ੍ਰਭੂਤਾ ਪਾਏ ਜਾਸ ਮਦ ਨਾਹੀ। ਤੁਲਸੀ ਨੇ ਤੇ ਤੁਲਸੀ ਦਾਸ ਜੀ ਨੇ ਤੇ ਇੱਥੇ ਇੱਕ ਫੈਸਲਾ ਕਰ ਦਿੱਤਾ, ਇਸ ਚੀਜ਼ ਦਾ ਸਿੱਟਾ ਕੱਢ ਕੇ ਦੱਸਿਆ ਕਿ ਐਸਾ ਕੌਣ ਹੈ ਦੁਨੀਆਂ ਦੇ ਅੰਦਰ ਜਿਸ ਨੂੰ ਰਾਜ ਮਿਲ ਜਾਵੇ ਔਰ ਫਿਰ ਉਹ ਯਾਤੀ ਨਾ ਕਰੇ, ਬੁਰਾ ਨਾ ਕਰੇ। ਅਸੀਂ ਵੇਖ ਰਹੇ ਹਾਂ ਔਰੰਗਜ਼ੇਬ, ਉਹ ਰਾਜਾ ਵੀ ਹੈ, ਉਸ ਦੇ ਕੋਲ ਹਰ ਤਰ੍ਹਾਂ ਦੀ ਪਾਵਰ ਵੀ ਹੈ, ਤਾਕਤ ਹੈ, ਔਰ ਉਹ ਜਾਤੀ ਕਰ ਰਿਹਾ ਹੈ। ਸਾਰੇ ਹਿੰਦੂਆਂ ਨੂੰ ਉਹ ਸਮਝਦਾ ਹੈ, ਇਹ ਲੋਕ ਜੋ ਹਨ ਕਾਫਰ ਨੇ, ਮੁਸਲਮਾਨ ਚੰਗੇ ਨੇ, ਇਸ ਕਰਕੇ ਹਿੰਦੂ ਮੁਸਲਮਾਨ ਬਣ ਜਾਣ। ਇਹ ਸਾਹਮਣੇ ਹੈ ਪ੍ਰਮਾਣ ਕਿ ਉਹ ਔਰੰਗਜ਼ੇਬ ਜੋ ਜਾਤੀ ਕਰਦਾ ਹੈ। ਪਰ ਭਗਵਾਨ ਸ਼ਿਵ ਦੇ ਅੱਗੇ ਨਾਮ ਆਇਆ ਭੋਲਾ ਨਾਥ, ਨਾਥ ਉਹ ਜੇ ਮਾਲਕ ਹੈ ਤੇ ਭੋਲਾ ਵੀ ਹੈ, ਕਿਉਂਕਿ ਉਹ ਪ੍ਰਭੂ ਥੋੜੇ ਹੀ ਸਮੇਂ ਦੇ ਵਿੱਚ ਆਪਣੇ ਭਗਤਾਂ ਦੇ ਉੱਪਰ ਰੀਝ ਜਾਇਆ ਕਰਦਾ ਹੈ। ਔਰ ਯਾਦ ਰੱਖਣਾ, ਜਿੱਥੇ ਭੋਲਾ ਨਾਥ ਲਫ਼ਜ਼ ਆਇਆ ਉਹ ਸਿਰਫ ਤੇ ਸਿਰਫ ਪ੍ਰਭੂ ਸ਼੍ਰੀ ਸ਼ਿਵ ਭਗਵਾਨ ਦੇ ਚਰਨਾਂ ਦੇ ਵਿੱਚ ਹੀ ਨਹੀਂ, ਸਿਰਫ ਉਹਨਾਂ ਨੂੰ ਟਾਰਗੇਟ ਕਰਕੇ ਨਹੀਂ ਕਹਿਆ ਗਿਆ ਕਿ ਇਹ ਨਾਮ ਭਗਵਾਨ ਸ਼ਿਵ ਦਾ ਹੈ। ਅਸਲ ਵਿੱਚ ਜਦੋਂ ਇਨਸਾਨ ਆਪ ਭੋਲਾ ਬਣੇਗਾ ਤੇ ਸਾਹਮਣੇ ਜੋ ਸਤਿਗੁਰੂ ਹੈ ਉਹਨੂੰ ਭੋਲਾ ਬਣ ਕੇ ਹੀ ਵਿਖਾਵੇਗਾ। ਜਿਵੇਂ ਕਿ ਕਈ ਵਾਰ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਦਾ ਆ ਕਿ ਸ਼ੀਸ਼ੇ ਦੇ ਵਿੱਚ ਜੇ ਮੂੰਹ ਵੇਖਾਂਗੇ, ਜੈਸਾ ਮੂੰਹ ਹੈ ਮੇਰਾ ਵੈਸਾ ਹੀ ਉਹਦੇ ਵਿੱਚ ਨਜ਼ਰ ਆਏਗਾ। ਜੇ ਕਰੂਪ ਹੈ ਤੇ ਸ਼ੀਸ਼ੇ ਨੇ ਕਰੂਪਤਾ ਹੀ ਵਿਖਾਉਣੀ ਹੈ, ਜੇ ਸੁੰਦਰ ਹੈ ਤੇ ਸ਼ੀਸ਼ਾ ਸੁੰਦਰ ਹੀ ਵਿਖਾਏਗਾ, ਅਤੀ ਸੁੰਦਰ ਨਹੀਂ ਬਣਾ ਸਕਦਾ। ਸ਼ੀਸ਼ੇ ਦਾ ਕੰਮ ਹੈ ਸਿਰਫ ਜੋ ਤੁਸੀਂ ਹੋ, ਜੋ ਮੈਂ ਹਾਂ, ਉਸ ਨੂੰ ਦਰਸਾਉਣਾ, ਉਸ ਨੂੰ ਵਿਖਾਉਣਾ। ਔਰ ਭਗਵਾਨ ਭੋਲੇ ਨਾਥ ਹੈ ਕਿਹਦੇ ਵਾਸਤੇ? ਜੇ ਇਨਸਾਨ ਦਾ ਅੰਦਰ ਭੋਲਾ ਹੈ, ਇਨਸਾਨ ਦੇ ਅੰਦਰ ਪਿਆਰ ਹੈ। ਹੁਣ ਗੁਰਬਾਣੀ ਦਾ ਮਹਾਂਵਾਕ ਕਿ ਉਹ ਅਕਾਲ ਪੁਰਖ ਕਿਵੇਂ ਮਿਲਦਾ ਹੈ? ਭੋਲੇ ਭਾਏ ਮਿਲੇ ਰਘੁਰਾਇਆ, ਰਘੁਰਾਇਆ ਭਗਵਾਨ ਉਸ ਅਕਾਲ ਪੁਰਖ ਦਾ ਨਾਮ ਲੈ ਕੇ ਭਗਵਾਨ ਰਾਮ ਚੰਦਰ ਜੀ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਨੇ ਉਹ ਵੀ ਉਹਦਾ ਰੂਪ ਨੇ। ਸੋ ਉਹ ਅਕਾਲ ਪੁਰਖ ਮਿਲਦਾ ਭੋਲੇ ਭਾ ਤੇ ਜੇ ਭਗਵਾਨ ਸ਼ਿਵ ਨੂੰ ਭੋਲਾ ਨਾਥ ਕਹਿਆ, ਉਹ ਭੋਲਾ ਨਾਥ ਉਹਨਾਂ ਵਾਸਤੇ ਹੈ ਜਿਹੜੇ ਉਹਦੇ ਵਾਸਤੇ ਪਿਆਰ ਕਰਦੇ ਨੇ ਉਹਨੂੰ, ਜਿਹੜਾ ਆ ਕੇ ਉਹਦੇ ਚਰਨਾਂ ਦੇ ਵਿੱਚ ਕਹੇ ਸਤਿਗੁਰੂ ਮੈਂ ਸਭ ਕੁਝ ਛੋਟ, ਪ੍ਰਭ ਤੁਹੀ ਤੇ ਆਇਆ ਮੈਂ ਸਾਰਾ ਕੁਝ ਛੱਡ ਕੇ, ਸੱਚੇ ਪਾਤਸ਼ਾਹ ਕੋਈ ਮੇਰਾ ਤਾਣ ਨਹੀਂ, ਕੋਈ ਬਲ ਨਹੀਂ, ਕੋਈ ਮਿੱਤਰ ਨਹੀਂ, ਕੋਈ ਮੇਰੀ ਹੋਰ ਸਪੋਰਟ ਨਹੀਂ, ਮੇਰਾ ਸਭ ਕੁਝ ਤੂੰ ਹੈ ਸਤਿਗੁਰੂ। ਜਦੋਂ ਇਨਸਾਨ ਭੋਲਾ ਬਣ ਕੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਆਵੇ ਤੇ ਉਸ ਵਕਤ ਚਾਹੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਨੇ, ਚਾਹੇ ਉਹ ਦਸਮੇਸ਼ ਪਿਤਾ ਦੇ ਰੂਪ ਵਿੱਚ ਤੇ ਚਾਹੇ ਹਾਜ਼ਰੀਨ ਪਾਤਸ਼ਾਹ ਦੇ ਰੂਪ ਵਿੱਚ ਹੋਣ, ਉਹਨਾਂ ਵਾਸਤੇ ਉਹ ਭੋਲਾ ਹੀ ਬਣ ਜਾਇਆ ਕਰਦਾ ਹੈ, ਕਿਰਪਾ ਕਰਦਾ ਹੈ। ਸੋ ਇਸ ਤਰ੍ਹਾਂ ਉਹ ਪੰਡਿਤ ਜੋ ਹਨ ਉਸ ਭੋਲੇ ਨਾਥ ਦੇ ਚਰਨਾਂ ਵਿੱਚ ਅਰਦਾਸਾਂ ਕਰ ਰਹੇ ਹਨ।
ਅਸ਼ਟ ਦਿਵਸ ਜਬ ਭਏ ਬਤੀਤ,
ਇਸ ਤਰ੍ਹਾਂ ਹੀ ਕੁਛ ਖਾਧਾ ਨੀ, ਕੁਛ ਪੀਤਾ ਨੀ, ਨਾ ਹੀ ਉਹ ਸੁੱਤੇ, ਇੱਕ ਸਾਰ ਰਟ ਲਗਾ ਰਹੇ ਹਨ, ਇੱਕ ਸਾਰ ਅਰਦਾਸਾਂ ਕਰਦੇ ਹੋਏ ਦੁਖੀ ਹਿਰਦਿਆਂ ਦੇ ਨਾਲ ਇਹਨਾਂ ਸਾਰੇ ਪੰਡਿਤਾਂ ਨੂੰ 8 ਦਿਨ ਬੀਤ ਗਏ।
ਸ਼ੁਧਾ ਪਿਪਾਸਾ ਨਿੰਦਰਾ ਜੀਤ,
ਸ਼ੁਧਾ ਭੁੱਖ, ਪਿਪਾਸਾ ਪਿਆਸ, ਨਿੰਦਰਾ ਨੀਂਦ, ਭਾਵ ਭੁੱਖ ਪਿਆਸ ਨੀਂਦ ਆਦਿਕ ਸਾਰਿਆਂ ਨੂੰ ਜਿੱਤ ਕੇ,
ਮੰਡਿਓ ਮਰਨ ਜੇਨ ਤਜਿਆਸਾ,
ਇੱਕੋ ਹਿਰਦੇ ਵਿੱਚ ਖਿਆਲ ਆ ਗਿਆ के हुण मर जाना चंगा है, नहीं ते उस प्रभु नु रिजा लवांगे।
नह निज कर है धर्म विनाशा,
जे ते जिउंदे रहे ते सानू बनना पैना है मुसलमान, पर ज्योंदे जी जे प्रभु दे दर्शन हो गए ते कृपा होएगी, नहीं ते ज्योण नालो चंगा है के मर जाना ही वधिया है।
व्याकुल होए कितक गिर रहे,
इस तरह व्याकुल होए दुखी होए कई जेड़े सी, उना दी इतनी कु बुरी हालत हो गई, भुख प्यास ने इतना कु शरीर नु कमजोर दुर्बल कर दिता कि कुछ लोग धरती दे उपर डिग गए।
बिना आहार कहां बल लहे।
कवि संतोख सिंह जी उना नु महसूस करदे होए, उना दी भुख प्यास नु महसूस करदे होए कहंदे हन के भुखा और प्यासा बंदा किन्ना कु चिर बैठ सकदा है।
कितक अधिक हठ धारी बिपर,
पर कुछ अजेहे सी जिन्हां दे अंदर हठ बहुत सी, जिन्हां दे अंदर अपने धर्म वास्ते प्यार बहुत सी, जेड़े के अपने प्रभु दे चरणा विच इतने कु निमगन होए सी, हठ करके हजे तक बैठे होए सन।
संकट सहया सधीर अछपर,
अजेहे जेड़े के अपने शरीर दे उपर बड़े संकट सहंदे जा रहे सन।
पूजा कर है अनेक प्रकार,
कई तरीकियां दे नाल प्रभु दी पूजा कर रहे हन।
परह निरंतर जल की तारा,
इस तरह उना ने उस वक्त शिवलिंग जो सी उस दे उपर जल पाउंदे हन, पानी आदिक चढ़ाउंदे हन।
धरै ध्यान जिस पर मृगशाला,
हुण उस दा ध्यान धरदे हन किहदा, जेड़ा के मृगशाला उपर बैठिया होया है, जेड़ा के आसन जिस नु मृगशाला कहंदे हन, भाव एक अजिहा आसन जिस दे उपर बैठ के ओ तपस्या करदे हन शेर दी चमड़ी, जदों उस उपर बैठे हन शिव भगवान और जितने भी साधु हन, जितने भी ब्राह्मण, सारे उस प्रभु दे चरणा दे विच निमगन हो गए।
पार्वती अर्धंग सुचाला,
उस स्वामी दे याद दे विच हन, उस दे चरणा विच ध्यान धारिया होया है, जेड़ा प्रभु के श्री माता पार्वती जी दे स्वामी हन।
लपट स्वरूप विभूत लगावे,
और अजिहा स्वरूप है प्रभु दा, उस प्रभु दे स्वरूप विच निमगन हन ए सारे पंडित लोक, जेड़े प्रभु ने अपने शरीर दे उपर विभूति लगाई होई है।
मुंडन माल विशाल बनाए,
इस तरह कवि संतोख सिंह जी दस रहे हन के सारे पंडितां दे हिरदे विच वख वख अजेही प्रतिमा बनी होई है प्रभु दी, किसे हिरदे विच ख्याल है कि उस प्रभु दे आकृति, उस प्रभु दा अजेहा आकार है कि उना ने अपने शरीर दे उपर विभूति लगाई होई है, किसे दे हिरदे विच शिव भगवान दी प्रतिमा कुछ अलग ढंग दी है कि ओ प्रभु ने अपने गल दे विच मुंडा दी माला पाई होई है मनुखां दे सिरां दी, कईयां दे हिरदे विच शिव भगवान दी प्रतिमा अजेही बनी है कि ओ प्रभु जो है कैलाश पर्वत दे उपर मृगशाला उपर बैठे तपस्या कर रहे ने, कईयां दे हिरदे विच प्रभु दी अजेही शकल अजेही मूरत बनी है कि ओ प्रभु श्री माता पार्वती साहित कैलाश पर्वत दे उपर विराजमान हन, भाव इस तरीके दे नाल सारियां दे हिरदे विच प्रभु दी जो मूरत है वसी होई है।
लपटे सर्प विभूत लगाए,
कोई महसूस कर रहा है उस प्रभु नु कि उस अकाल पुरख ने शिव भगवान ने अपने गले दे विच सर्पां दी माला पाई होई है।
मुंडन माल विशाल बनाए,
कई पासे महसूस कीता जा रहा है कि उस दे गले विच शिव भगवान दे गले दे विच मुंडां दी भाव सिरां दी बड़ी वड्डी माला है।
शीस जटा को जूटे उतंगा,
और कोई प्रेमी प्यारा उस प्रभु दे केसां नूं ध्यान विच धारी बैठा है के सामने शिव भगवान विराजमान हन, जिन्हां दे सीस दे उपर बड़े ही लंबे जो केस हन, केसां दा जूड़ा बनिया होया है।
निर्मल नीर प्रवाहत गंगा।
और कोई श्रद्धालु जन, कोई जग्यासु, कोई ब्राह्मण, कोई पंडित अजिहे प्रेम विच है कि उस नू नजर आ रहा है स्वामी दा स्वरूप, के शिव भगवान दे जो केस हन उना दे विच निर्मल बड़ा ही पापियां नू पावन करन वाली गंगा दा वास है।
तृतीय नैन में अग्नि अशादे।
कोई उस प्रभु दे अजिहे स्वरूप नू दिल विच वसाई बैठा है के शिव भगवान जो के त्रि नेत्र हन, जिन्हां दे तीन नेत्र हन, उस तीसरे नेत्र दे विच ज्वाला ही ज्वाला है।
डमर डमंकत कर्म है बादे।
कोई इस स्वरूप नू दिल च वसाई बैठा है के प्रभु दे हस्त कमल दे विच डमरू आदिक हन।
रूप अमंगल मंगल करते।
और सोचन वाले बेशक ए सोचन के इना दा स्वरूप कैसा है, बड़ा ही विकृत जिहा स्वरूप है, बड़ा ही अमंगलमय स्वरूप है। पर कवि संतोख सिंह जी दसदे हन के रूप अमंगल मंगल करते, उना दा स्वरूप बेशक अमंगलमय है, रूप उना दा बेशक अजिहा है, पर उस तो भी सिख्या मिलदी है। जे उना ने अपने शरीर दे उत्ते विभूति लगाई होई है, इस तो भाव के उना ने जानिया आप भी के सारा जगत मिथ्या है, सारा जगत नासवान है, ए स्थिर नहीं। ते दूसरा भाव ओ अपने प्रेमियां नू भगतां नू दर्शाउंदे हन कि हे प्रिय जनो, इस जगत दे विच मोह ना पाउणा, इस जगत नू सच ना जानना, सच जानना ते सिर्फ उस अकाल पुरख नू। भाव रूप बेशक अमंगल है, पर ओ प्रभु कैसे हन, सारिआं दा मंगल करन वाले, सारिआं उपर कृपा करन वाले हन।
इस बिद ध्यान अधिक द्रज धरते।
इस तरह कई पंडित जो हन उस प्रभु दे ध्यान नू अपने हिरदे विच धार के बैठे होए हन।
महादेव तब अंतर जामी।
महादेव जो देवां दे देव हन, जो अंतर जामी, जो हिरदे दी जानन वाले हन।
जान्यो कष्ट बड़ो तिन स्वामी।
उस प्रभु ने शिव भगवान ने जदों जानिया, महसूस कीता, अपनी अंतरयामता दे नाल सारे पंडतां दा हाल वेखिया के ए बड़े ही दुखी हन।
दोहरा प्राण अंत लो दिज पए, जाने हृदय त्रिनैन।
त्रिनैन, त्रिनैन तो भाव शिव भगवान। जदों शिव भगवान ने जानिया के पंडित जो हन अपने धर्म नाल प्यार करदे ने और इस चीज नू अपने हिरदे विच वसा के प्राण अंत लो वेख्या के ए प्राणा दी बाजी तक लगा के बैठे हन, जे इना नू दिदार ना दिता जा, इना दा मनोरथ सिद्ध ना होया, ए ते अपना शरीर ही नष्ट कर बैन गे।
कृपा तार पत्री बिखे, लिखियो पाए के बैन।
कवि संतोख सिंह जी दे लिखन मुताबक कवि जी कहंदे हन, जदो प्रभु शिव भगवान ने ए चीज नू जान लिया, उस वक्त भगवान एक चिट्ठी दे उपर कुछ लिखदे हन।
चौपाए श्री नानक जग गुरु विसाला।
शिव भगवान ने एक सुनेहा लिखिया के जगत दे विच उस प्रभु दी मूरत, उस अकाल पुरख दा अवतार भाव श्री गुरु नानक देव पातशाह हन।
अपरमेय समर्थ कल काला।
जो के इस कली काल दे विच कोर कलयुग दे विच पूरे समर्थ गुरु हन।
बिन गादी पर बैठे जोए।
शिव भगवान लिख रहे हन के उस गुरु नानक पातशाह जी दी राज जोग पवित्र गुरगद्दी दे उपर जो विराजमान है।
आज तुम्हारे सारे सोए।
हे पंडित लोको, उस सतगुरु नू जाके मिलो जेड़ा गुरु नानक पातशाह जी दी गुरगद्दी उपर विराजमान होवे, ओही है जो आप जी दा कम कर सकदा है, तुहाडे धर्म दी रखिया कर सकदा है।
यही पत्रिका ले तुम जावो।
ए जेड़ी चिट्ठी है, ਇਸ ਚਿੱਠੀ ਨੂੰ ਹਜੇ ਕਵੀ ਸੰਤੋਖ ਸਿੰਘ ਜੀ ਦੇ ਦੱਸਣ ਮੁਤਾਬਕ ਕਿ ਸ਼ਿਵ ਭਗਵਾਨ ਆਪਣੇ ਕੈਲਾਸ਼ ਪਰਬਤ ਦੇ ਉੱਪਰ ਲਿਖ ਰਹੇ ਸਨ, ਉਸ ਵਿੱਚ ਦੱਸ ਰਹੇ ਨੇ ਕਿ ਇਸ ਚਿੱਠੀ ਨੂੰ ਲੈ ਕੇ ਤੁਸੀਂ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਤੇ ਜਿਹੜਾ ਗੁਰੂ ਸੁਭਾਏਮਾਨ ਹੋਏਗਾ ਉਸ ਕੋਲ ਪਹੁੰਚ ਜਾਣਾ।
ਆਪਣੀ ਸ਼ਕਲ ਸੁਣਾਵੋ
ਔਰ ਉਸ ਸਤਿਗੁਰੂ ਨੂੰ ਜਾ ਕੇ ਆਪਣੇ ਦਿਲ ਦੀ ਗੱਲ ਦੱਸ ਦੇਣਾ।
ਸੋ ਰੱਖੇਂਗੇ ਧਰਮ ਤੁਹਾਰਾ,
ਔਰ ਇਸ ਦੁਨੀਆਂ ਦੇ ਉੱਪਰ ਜੇ ਤੁਹਾਡੇ ਹਿੰਦੂ ਧਰਮ ਨੂੰ ਕੋਈ ਬਚਾ ਸਕਦਾ ਹੈ ਤੇ ਉਹ ਉਸ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਉੱਪਰ ਜੋ ਸੁਭਾਏਮਾਨ ਹੋਏਗਾ ਉਹੀ। ਸੋ ਜਦੋਂ ਉਸ ਦੇ ਕੋਲ ਅਰਦਾਸ ਕਰੋਗੇ ਉਹ ਤੁਹਾਡੇ ਇਸ ਧਰਮ ਦੀ ਰੱਖਿਆ ਕਰਨਗੇ।
ਜਿਨ ਬਿਨ ਅਨ ਤੇ ਹੋਇਆ ਨਾ ਉਬਾਰਾ।
ਔਰ ਯਾਦ ਰੱਖਣਾ ਜੇ ਤੁਸੀਂ ਸੋਚਦੇ ਹੋ ਉਸ ਤੋਂ ਬਿਨਾਂ ਕੋਈ ਹੋਰ ਇਸ ਵਕਤ ਔਰੰਗਜ਼ੇਬ ਦੇ ਕੋਲੋਂ ਤੁਹਾਡੀ ਰੱਖਿਆ ਕਰ ਲਵੇ ਤੇ ਕੋਈ ਨਹੀਂ ਕਰ ਸਕਦਾ। ਇੱਕ ਹੀ ਹੈ ਜੋ ਤੁਹਾਡੀ ਰੱਖਿਆ ਕਰੇਗਾ, ਉਹ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਤੇ ਜਿਹੜਾ ਗੁਰੂ ਹੋਏਗਾ ਸਿਰਫ ਉਹੀ ਹੋਵੇਗਾ।
ਉਠੋ ਆਹਾਰ ਜਾਏ ਕਰ ਕਰੋ।
ਇਸ ਤਰ੍ਹਾਂ ਸ਼ਿਵ ਭਗਵਾਨ ਸਾਰੇ ਪੰਡਿਤਾਂ ਨੂੰ ਆਦੇਸ਼ ਦੇ ਰਹੇ ਹਨ ਕਿ ਹੁਣ ਤੁਸੀਂ ਭੁੱਖ ਨੂੰ ਛੱਡ ਕੇ, ਜੋ ਹੱਠ ਧਾਰਿਆ ਹੈ ਉਸ ਨੂੰ ਛੱਡ ਕੇ ਆਪਣੇ ਆਪਣੇ ਟਿਕਾਣਿਆਂ ਤੇ ਪਹੁੰਚੋ ਔਰ ਕੁਛ ਨਾ ਕੁਛ ਜਰੂਰ ਛਕ ਲਵੋ।
ਹਿਰਦੇ ਭਰੋਸਾ ਗੁਰ ਪਰ ਧਰੋ।
ਔਰ ਆਪਣੇ ਹਿਰਦੇ ਦੇ ਵਿੱਚ ਭਰੋਸਾ ਧਾਰਨ ਕਰ ਲਵੋ, ਦ੍ਰਿੜ ਵਿਸ਼ਵਾਸ ਕਰ ਲਵੋ ਉਸ ਸਤਿਗੁਰੂ ਪ੍ਰਤੀ।
ਜਹ ਦਿਜ ਬੈਠੇ ਮੰਡਲ ਕਰਕੇ।
ਹੁਣ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਇਹ ਸਾਰਾ ਵਿਰਤਾਂਤ ਸ਼ਿਵ ਭਗਵਾਨ ਨੇ ਪੰਡਿਤਾਂ ਦੇ ਵੱਲ ਵੇਖ ਕੇ ਇੱਕ ਚਿੱਠੀ ਦੇ ਉੱਤੇ ਲਿਖਿਆ। ਉਸ ਤੋਂ ਬਾਅਦ ਜਿਤਨੇ ਵੀ ਬ੍ਰਾਹਮਣ ਬੈਠੇ ਹੋਏ ਸੀ ਇਕੱਠੇ ਹੋ ਕੇ,
ਤ੍ਰਿਕਤ ਸ਼ੁਧਤ ਸੰਕਟ ਕੋ ਤਾਰਕੈ,
ਜਿਨ੍ਹਾਂ ਦੀ ਹਾਲਤ ਅਜਿਹੀ ਸੀ ਜੋ ਕਿ ਭੁੱਖੇ ਸੀ, ਪਿਆਸੇ ਸੀ, ਸ਼ਮਤ ਭਾਵ ਥੱਕੇ ਹੋਏ ਸਨ।
ਅਰਧ ਜਾਮ ਜਾਮਨ ਜਬ ਰਹੀ।
ਜਦੋਂ ਅਜਿਹਾ ਸਮਾਂ ਹੋਇਆ ਕਿ ਰਾਤ ਪੈਣ ਵਾਲੀ ਸੀ,
ਪਰ ਬ੍ਰਿੰਦ ਵਿੱਚ ਉਚਰੀ ਤਹੀ।
ਕੀ ਹੋਇਆ ਕਿ ਜਿਹੜੀ ਚਿੱਠੀ ਉਸ ਵਕਤ ਪ੍ਰਭੂ ਸ਼ਿਵ ਭਗਵਾਨ ਨੇ ਲਿਖੀ, ਕਵੀ ਜੀ ਦੱਸਦੇ ਹਨ ਕਿ ਉਹ ਚਿੱਠੀ ਉਸ ਵਕਤ ਉਹਨਾਂ ਬ੍ਰਾਹਮਣਾਂ ਦੇ ਵਿੱਚ ਆ ਕੇ ਉਤਰ ਆਈ।
ਪ੍ਰਭਾਤ ਸੂਰਜ ਉਜਿਆਰਾ।
ਉਸ ਤੋਂ ਬਾਅਦ ਕੀ ਹੋਇਆ, ਰਾਤ ਬੀਤੀ, ਜਦੋਂ ਅਗਲਾ ਦਿਨ ਚੜਿਆ ਸੂਰਜ ਆਕਾਸ਼ ਵਿੱਚ ਉਦੇ ਹੋਇਆ।
ਅਰੇ ਉਸ ਕਾਗਦ ਸਭ ਨਿਹਾਰਾ।
ਸਾਰੇ ਬ੍ਰਾਹਮਣਾਂ ਨੇ ਉਸ ਵਕਤ ਜੋ ਹੱਠ ਧਾਰ ਕੇ ਬੈਠੇ ਹੋਏ ਸੀ ਉਹਨਾਂ ਨੇ ਵੇਖਿਆ ਕਿ ਇੱਕ ਕਾਗਦ ਧਰਤੀ ਦੇ ਉੱਪਰ ਪਿਆ ਹੋਇਆ ਹੈ।
ਹਾਥੀ ਉਠਾਏ ਬਿਲੋਕਾ ਖੋਲਾ।
ਜਦੋਂ ਉਸ ਕਾਗਦ ਨੂੰ ਚੁੱਕਿਆ, ਉਹਨੂੰ ਆਪਣੇ ਹੱਥ ਦੇ ਉੱਪਰ ਰੱਖ ਕੇ ਕਾਗਦ ਨੂੰ ਖੋਲ ਕੇ ਵੇਖਿਆ,
ਅੱਖਰ ਸ਼ੁੱਧ ਪਾਠ ਕਰ ਬੋਲਾ।
ਇੱਕ ਸਿਆਣੇ ਵਿਦਵਾਨ ਨੇ ਉਸ ਅੱਖਰਾਂ ਨੂੰ ਪੜਿਆ ਜੋ ਅੱਖਰ ਸ਼ਿਵ ਭਗਵਾਨ ਨੇ ਲਿਖੇ ਸਨ।
ਜਾਨ ਅਚੰਭੈ ਮਿਲ ਸਮੁਦਾਏ।
ਸਾਰੇ ਬੜੇ ਹੈਰਾਨ ਹੋ ਗਏ, ਬੜੀ ਹੈਰਾਨੀ ਹੋਈ ਉਹਨਾਂ ਨੂੰ ਇਸ ਚਿੱਠੀ ਨੂੰ ਵੇਖ ਕੇ।
ਪਠਤ ਸੁਨਤ ਸਭ ਹੈ ਇੱਕ ਥਾਏ।
ਸਾਰੇ ਇੱਕ ਜਾਣਾ ਪੜਦਾ ਹੈ, ਬਾਕੀ ਸੁਣਦੇ ਹੋਏ ਇਕੱਠੇ ਹੋ ਗਏ।
ਭਲੀ ਭਾਂਤ ਆਸ਼ੈ ਕੋ ਜਾਨ।
ਉਹਨਾਂ ਸਾਰਿਆਂ ਨੇ ਇਸ ਦੇ ਆਸ਼ਰੇ ਨੂੰ, ਇਸ ਦੇ ਸਾਰੇ ਸਿੱਟੇ ਨੂੰ ਜਾਣ ਲਿਆ।
ਕੌਣ ਗੁਰੂ ਅਬ ਕਰੋ ਬਖਾਨ।
ਜਦੋਂ ਉਸ ਚਿੱਠੀ ਨੂੰ ਪੜਿਆ ਜਿਹਦੇ ਵਿੱਚ ਸ਼ਿਵ ਭਗਵਾਨ ਦਾ ਇਹ ਸੰਦੇਸ਼ ਸੀ ਇਹਨਾਂ ਬ੍ਰਾਹਮਣਾਂ ਪ੍ਰਤੀ ਕਿ ਜੋ ਇਸ ਵਕਤ ਤੁਹਾਡੇ ਧਰਮ ਨੂੰ ਲੋੜ ਹੈ ਇੱਕ ਰੱਖਿਅਕ ਦੀ, ਤੁਹਾਨੂੰ ਲੋੜ ਹੈ ਇੱਕ ਅਜਿਹੇ ਰੱਖਿਅਕ ਦੀ ਜਿਹੜਾ ਤੁਹਾਡਾ ਧਰਮ ਬਚਾ ਸਕੇ। ਸੋ ਉਹਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸ਼ਿਵ ਭਗਵਾਨ ਨੇ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਦੇ ਉੱਪਰ ਜਿਹੜਾ ਅਵਤਾਰ ਹੋਏਗਾ ਉਹੀ ਤੁਹਾਡੇ ਧਰਮ ਦੀ ਰੱਖਿਆ ਕਰ ਸਕਦਾ ਹੈ। ਜਦੋਂ ਇਹ ਸਾਰੇ ਵਿਰਤਾਂਤ ਨੂੰ ਇਹਨਾਂ ਪੰਡਿਤਾਂ ਨੇ ਪੜਿਆ, ਮਨ ਵਿੱਚ ਖਿਆਲ ਆਇਆ ਕਿ ਉਹ ਗੁਰੂ ਕਿਹੜਾ ਹੋਏਗਾ ਜਿਹੜਾ ਸਾਡੀ ਰੱਖਿਆ ਕਰੇਗਾ।
ਜਨਮ ਹੋਏ ਇੱਕ ਦਿਜ ਲਿਖਿਆ ਵਿਰਤਾਂਤ।
ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਦੇ ਵਿੱਚ ਇੱਕ ਜਿਹੜਾ ਪੰਡਿਤ ਸੀ ਉਹ ਬੜਾ ਹੀ ਸਿਆਣਾ ਸੀ, ਉਸ ਨੇ ਫਿਰ ਇੱਕ ਗੱਲ ਕਹੀ।
ਤੇਗ ਬਹਾਦਰ ਗੁਰ ਭਗਵੰਤ।
ਉਹ ਕਹਿਣ ਲੱਗਾ ਕਿ ਇਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਗੁਰਗੱਦੀ ਹੈ ਉਸ ਦੇ ਉੱਪਰ ਇੱਕ ਅਵਤਾਰ ਹੈ, ਇੱਕ ਸਤਿਗੁਰੂ ਹੈ ਜਿਸ ਨੂੰ ਕਿ ਪੂਰੀ ਲੋਕਾਈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਨਾਲ ਜਾਣਦੀ ਹੈ।
ਬਿਨ ਸੁਣਾਵਤ ਬਾਕੀ ਉਚਾਰਾ।
ਉਸ ਸਿਆਣੇ ਪੰਡਿਤ ਨੇ ਜਿਹਨੇ ਕਦੀ ਦਰਸ਼ਨ ਕੀਤੇ ਸੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ, ਹੁਣ ਉਹ ਪੰਡਿਤ ਸਾਰਿਆਂ ਨੂੰ ਇੱਕ ਬੜਾ ਹੀ ਵਧੀਆ ਅਨੋਖਾ ਔਰ ਆਨੰਦਮਈ ਬਚਨ ਦੱਸਣ ਲੱਗਾ।
ਉਹ ਤੇ ਸੁਣੋ ਲਖੋ ਜਿਮ ਸਾਰਾ।
ਉਹ ਕਹਿਣ ਲੱਗਾ, ਇਹ ਤੇ ਗੱਲ ਹੀ ਕੋਈ ਨਹੀਂ, ਤੁਸੀਂ ਮੇਰੇ ਕੋਲੋਂ ਪੁੱਛੋ ਤੁਹਾਡੇ ਮਨ ਵਿੱਚ ਕੀ ਸਵਾਲ ਹੈ, ਮੈਂ ਦੱਸਦਾ ਹਾਂ ਤੁਹਾਨੂੰ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਉੱਪਰ ਕਿਹੜਾ ਗੁਰੂ ਹੈ।
ਸ੍ਰੀ ਹਰਗੋਬਿੰਦ ਪੂਰਬ ਆਏ।
ਹੁਣ ਉਹ ਦੱਸਣ ਲੱਗਾ ਕਿ ਇਸ ਕਸ਼ਮੀਰ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੋਇਆ, ਛੇਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਏ ਸਨ ਦਰਸ਼ਨ ਦੇਣ ਵਾਸਤੇ।
ਬਿਰਧਾ ਪ੍ਰੇਮ ਬੜ ਤਰਿਓ ਬੁਲਾਏ।
ਇੱਕ ਬਿਰਧਾ ਔਰਤ ਜਿਹੜੀ ਕਿ ਪ੍ਰਭੂ ਦੇ ਚਰਨਾਂ ਦੀ ਉਪਾਸ਼ਕ ਸੀ, ਸ੍ਰੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਉਸ ਨੂੰ ਦਰਸ਼ਨ ਦੇਣ ਵਾਸਤੇ ਇਸ ਕਸ਼ਮੀਰ ਨਗਰ ਵਿੱਚ ਆਏ ਸਨ।
ਦਾਸਨ ਕੋ ਨਿਹਾਲ ਕਰ ਗਏ।
ਜਦੋਂ ਉਹ ਦੀਦਾਰ ਦੇਣ ਵਾਸਤੇ ਆਏ, ਸਾਰੇ ਦਾਸਾਂ ਨੂੰ ਧਨਤਾ ਦੇ ਯੋਗ ਕਰ ਗਏ, ਸਭ ਤੇ ਕਿਰਪਾ ਕਰਕੇ ਗਏ ਸਨ।
ਪੰਚ ਪੁੱਤਰ ਤਿਨਕੇ ਬਰ ਪਏ।
ਉਸ ਤੋਂ ਬਾਅਦ ਦੱਸਿਆ ਇਸ ਬ੍ਰਾਹਮਣ ਨੇ ਕਿ ਉਸ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਪੰਜ ਪੁੱਤਰਾਂ ਨੇ ਅਵਤਾਰ ਧਾਰਿਆ ਸੀ।
ਪੋਤਰਾ ਗਾਦੀ ਪਰ ਬੈਠਾਏ।
ਉਸ ਤੋਂ ਬਾਅਦ ਕੀ ਹੋਇਆ ਕਿ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਨੇ ਪਰ ਜਦੋਂ ਗੁਰਗੱਦੀ ਦਿੱਤੀ ਉਸ ਵਕਤ ਆਪਣੇ ਪੋਤਰੇ ਨੂੰ ਗੁਰਗੱਦੀ ਦੇ ਦਿੱਤੀ, ਗੁਰਗੱਦੀ ਦੇ ਉੱਪਰ ਬਿਠਾ ਦਿੱਤਾ।
ਸ੍ਰੀ ਹਰਗੋਬਿੰਦ ਗਏ ਸਮਾਏ।
ਜਦੋਂ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਇਸ ਮਾਤ ਲੋਕ ਤੋਂ ਤੁਰ ਗਏ, ਜੋਤੀ ਜੋਤ ਸਮਾ ਗਏ,
ਤਿੰਨ ਸੁਤ ਸ੍ਰੀ ਹਰ ਕ੍ਰਿਸ਼ਨ ਭਏ ਹੈ।
ਉਸ ਤੋਂ ਬਾਅਦ ਕੀ ਹੋਇਆ, ਜਦੋਂ ਉਹਨਾਂ ਨੇ ਸ੍ਰੀ ਹਰ ਰਾਏ ਜੀ ਨੂੰ ਗੁਰਗੱਦੀ ਉੱਪਰ ਬਿਠਾਇਆ ਤੇ ਸ੍ਰੀ ਹਰ ਰਾਏ ਜੀ ਨੇ ਉਸ ਤੋਂ ਬਾਅਦ ਆਪਣੇ ਸਪੁੱਤਰ ਨੂੰ ਸ੍ਰੀ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਤੇ ਬਿਠਾ ਦਿੱਤਾ।
ਬਾਲ ਬੈਸ ਗੁਰ ਪੂਜ ਥੀਏ ਹੈ।
ਜਿਨ੍ਹਾਂ ਵਾਸਤੇ ਦੱਸ ਰਹੇ ਹਨ ਉਹ ਬ੍ਰਾਹਮਣ ਸਿਫਤ ਕਰਦਾ ਹੈ ਗੁਰੂ ਪਾਤਸ਼ਾਹ ਦੀ ਕਿ ਵੇਖਣ ਨੂੰ ਲੱਗਦਾ ਸੀ ਕਿ ਇੱਕ ਬਾਲਕ ਹੈ, ਛੋਟੀ ਜੀ ਉਮਰ, ਪਰ ਅਸਲ ਵਿੱਚ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਾਨਸ਼ੀਨ ਸੀ, ਆਪ ਗੁਰੂ ਨਾਨਕ ਪਾਤਸ਼ਾਹ ਸੀ, ਸਾਰੇ ਜਗਤ ਨੇ ਉਹਨਾਂ ਦੀ ਪੂਜਾ ਕੀਤੀ।
ਸੰਮਤ ਦਵੈਗਾ ਦੀ ਪਰ ਰਹੇ।
ਔਰ ਸਮਾਂ ਅਜਿਹਾ ਬਣਿਆ ਕਿ 2 ਸਾਲ ਉਹ ਗੁਰੂ ਗੱਦੀ ਦੇ ਉੱਪਰ ਸੁਭਾਏ ਮਾਨ ਰਹੇ।
ਤਨ ਕੇ ਅੰਤ ਤਿਨਹੁ ਬਚ ਕਹੇ।
ਔਰ ਜਦੋਂ ਅਖੀਰਲਾ ਸਮਾਂ ਆਇਆ ਉਸ ਸਤਿਗੁਰੂ ਜੀ ਦਾ, ਉਹਨਾਂ ਨੇ ਅਖੀਰਲੇ ਸਮੇਂ ਦੇ ਵਿੱਚ ਇਹ ਬਚਨ ਕਹੇ।
ਅਬ ਗੁਰ ਬਾਬਾ ਬਸੈ ਬਕਾਲੇ।
ਕਿ ਬਾਬਾ ਬਸੈ ਗ੍ਰਾਮ ਬਕਾਲੇ, ਕਿ ਹੁਣ ਜਿਹੜਾ ਸਮਾਂ ਹੈ ਇਸ ਸਮੇਂ ਦੇ ਵਿੱਚ ਜੋ ਗੁਰੂ ਹੈ, ਜੋ ਅਕਾਲ ਪੁਰਖ ਹੈ, ਉਹ ਬਕਾਲੇ ਵਿੱਚ ਵਸਦਾ ਹੈ।
ਆਪ ਗਮਨ ਬੈਕੁੰਠ ਸੰਭਾਲੇ।
ਔਰ ਇਸ ਤਰ੍ਹਾਂ 8ਵੇਂ ਪਾਤਸ਼ਾਹ ਜੀ ਨੇ ਵੀ ਇਹ ਬ੍ਰਾਹਮਣ ਦੱਸ ਰਿਹਾ ਹੈ ਕਿ ਉਸ ਤੋਂ ਬਾਅਦ ਜੋ 8ਵੇਂ ਪਾਤਸ਼ਾਹ ਹਨ ਉਹ ਵੀ ਜੋਤੀ ਜੋਤ ਸਮਾ ਗਏ, ਬ੍ਰਹਮ ਲੀਨ ਹੋ ਗਏ।
ਸ੍ਰੀ ਗੁਰੂ ਤੇਗ ਬਹਾਦਰ ਹੈ।
ਹੁਣ ਇਹ ਬ੍ਰਾਹਮਣ ਦੱਸਣ ਲੱਗਾ ਕਿ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਾਜਯੋਗ ਗੁਰਗੱਦੀ ਜੋ ਹੈ, ਉਸ ਦੇ ਉੱਪਰ ਜੋ ਅਵਤਾਰ ਹੈ, ਜੋ ਸਤਿਗੁਰੂ ਹੈ, ਉਸ ਦਾ ਨਾਮ ਹੈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ।
ਚਹੁ ਦਿਸ ਬਿਦਤ ਭਏ ਸਿਖ ਲਹਿ।
ਉਹ ਸਤਿਗੁਰੂ ਐਸਾ ਹੈ, ਉਸ ਦਾ ਪ੍ਰਤਾਪ ਐਸਾ ਹੈ ਕਿ ਇੱਕ ਦਿਸ਼ਾ ਜਾਂ ਇੱਕ ਦੇਸ਼ ਦੀ ਗੱਲ ਨਹੀਂ, ਉਸ ਦੇ ਪ੍ਰਭਾਵ ਨੂੰ ਚਾਰੇ ਦਿਸ਼ਾਵਾਂ ਦੇ ਵਿੱਚ ਜਾਣਿਆ ਜਾਂਦਾ ਹੈ। ਕੱਲੇ ਉਸ ਦੇ ਭਗਤ, ਉਸ ਦੇ ਸਿੱਖ ਹੀ ਨਹੀਂ, ਹਰ ਇੱਕ ਇਨਸਾਨ ਦੇ ਹਿਰਦੇ ਦੇ ਵਿੱਚ, ਜ਼ਿਹਨ ਦੇ ਵਿੱਚ ਉਸ ਸਾਹਿਬ ਪਾਤਸ਼ਾਹ ਦਾ ਪ੍ਰਤਾਪ ਹੈ।
ਢਿਗ ਚਲੋ ਬਾਰਹ ਧਰਮ।
ਹੁਣ ਇਹ ਪੰਡਿਤ ਕਹਿਣ ਲੱਗਾ ਕਿ ਜੋ ਸ਼ਿਵ ਭਗਵਾਨ ਦਾ ਸਾਨੂੰ ਉਪਦੇਸ਼ ਹੈ, ਜੋ ਹੁਕਮ ਹੈ, ਉਹ ਇਸ ਗੁਰੂ ਵਾਸਤੇ ਹੀ ਹੈ। ਜੇ ਅਸੀਂ ਆਪਣਾ ਧਰਮ ਬਚਾਉਣਾ ਚਾਹੁੰਦੇ ਹਾਂ ਤੇ ਚੱਲੋ ਉਸ ਸਤਿਗੁਰੂ ਦੇ ਸ਼ਰਨਾਂ ਵਿੱਚ ਚੱਲੀਏ, ਜਿਹੜਾ ਕਿ ਸਦਾ ਹੀ ਸੇਵਕਾਂ ਨੂੰ ਸਹਾਈ ਹੁੰਦਾ ਹੈ, ਸਾਡੇ ਉੱਪਰ ਵੀ ਉਹ ਗੁਰੂ ਕਿਰਪਾ ਕਰੇਗਾ।
ਅੱਜ ਕਰ ਲੋਕ ਸ਼ਰਮ ਯਾਰ ਪਰਮ।
ਕਿਉਂਕਿ ਉਹ ਸਮਾਂ ਅਜਿਹਾ ਸੀ ਜਿੱਥੇ ਕਿ ਬ੍ਰਾਹਮਣ ਆਪਣੇ ਆਪ ਨੂੰ ਬੜਾ ਹੀ ਵੱਡਾ ਸਮਝਦਾ ਸੀ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਅਸੀਂ ਉਸ ਬ੍ਰਹਮਾ ਦੇ ਵੱਲੋਂ ਉਤਪਤ ਕੀਤੀ ਹੋਈ ਸਭ ਤੋਂ ਸ੍ਰੇਸ਼ਟ ਜਾਤੀ ਹਾਂ, ਸਭ ਤੋਂ ਸ੍ਰੇਸ਼ਟ ਕੁਆਲਿਟੀ ਆਪਣੇ ਆਪ ਨੂੰ ਮੰਨਦੇ ਸੀ ਕਿ ਸਾਡੇ ਵਰਗਾ ਹੋਰ ਕੌਣ ਹੈ। ਜਦੋਂ ਇਸ ਬ੍ਰਾਹਮਣ ਨੇ ਇਹ ਗੱਲ ਕਹੀ ਕਿ ਆਪਣੀ ਇਸ ਜਾਤ ਦਾ ਅਭਿਮਾਨ ਛੱਡ ਕੇ, ਆਪਣੀ ਇਸ ਵਿਦਿਆ ਦਾ ਹੰਕਾਰ ਛੱਡ ਕੇ, ਨਿਮਾਣੇ ਹੋ ਕੇ ਉਸ ਸਾਹਿਬ ਦੇ ਚਰਨਾਂ ਵਿੱਚ ਜਦੋਂ ਆਪਾਂ ਜਾਵਾਂਗੇ,
ਜਗਤ ਮੈਂ ਗੁਰਤਾਗਾ ਦੇ,
ਕਿਉਂਕਿ ਉਹ ਅਕਾਲ ਪੁਰਖ ਹੈ, ਉਹ ਸਤਿਗੁਰੂ ਹੈ, ਉਹ ਆਪ ਪਰਮੇਸ਼ਵਰ ਹੈ। ਇਹ ਕਿਸੇ ਆਮ ਗੱਲ ਨਹੀਂ, ਪੂਰੀ ਦੁਨੀਆਂ ਉਸ ਅਕਾਲ ਪੁਰਖ ਨੂੰ ਉਸ ਗੁਰੂ ਨਾਨਕ ਦਾ ਰੂਪ ਜਾਣਦੀ ਹੈ।
ਸ੍ਰੀ ਨਾਨਕ ਜੀ ਤੇ ਸਭ ਬਾਦੀ,
ਉਹ ਸਤਿਗੁਰੂ ਐਸਾ ਹੈ ਜੋ ਸਾਰਿਆਂ ਤੋਂ ਵੱਡਾ ਹੈ,
ਸਰਬ ਕਲਾ ਸਮਰਥ ਸਭ ਕਲਾ,
ਉਹ ਗੁਰੂ ਐਸਾ ਹੈ ਜੋ ਕਿ ਹਰ ਇੱਕ ਪੱਖੋਂ ਸਰਬ ਕਲਾ ਸਮਰਥ ਹੈ।
ਚਾਹੇ ਸੁਕਰ ਪ੍ਰਤਾਪ ਵਿਸਾਲਾ,
ਉਸ ਗੁਰੂ ਕਾ ਪ੍ਰਤਾਪ ਐਸਾ ਹੈ, ਉਸ ਗੁਰੂ ਦਾ ਪ੍ਰਭਾਵ ਐਸਾ ਹੈ, ਉਸ ਸਤਿਗੁਰੂ ਵਿੱਚ ਸ਼ਕਤੀ ਅਜਿਹੀ ਹੈ ਕਿ ਜੋ ਚਾਹੇ ਉਹ ਗੁਰੂ ਕਰ ਸਕਦਾ ਹੈ।
ਉਸ ਹਜ਼ਾਰੋਂ ਸਿੱਖ ਸਹਾਇਕ,
ਉਹ ਤੇ ਗੁਰੂ ਐਸਾ ਹੈ ਕਿ ਚਾਹੇ ਹਜ਼ਾਰਾਂ ਕੋਹ ਦੂਰ ਉਸ ਦਾ ਸਿੱਖ ਵਿਪੱਤੀ ਦੇ ਵਿੱਚ ਹੋਵੇ, ਇਹ ਸਤਿਗੁਰੂ ਉੱਥੇ ਵੀ ਉਹਦੀ ਸਹਾਇਤਾ ਕਰ ਸਕਦਾ ਹੈ। ਜਿੱਥੇ ਹੱਥ ਨਾ ਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲਏ ਅੰਤੀ ਵਾਰ, ਉਹ ਗੁਰੂ ਤੇ ਉੱਥੇ ਵੀ ਸਹਾਇਕ ਹੈ ਜਿੱਥੇ ਕਿ ਬੰਦੇ ਦੀ ਗੰਮਤਾ ਨੀ ਇਨਸਾਨ ਪਹੁੰਚ ਨਹੀਂ ਸਕਦਾ। ਜਿਹੜੇ ਇਨਸਾਨ ਦੇ ਨਾਲ ਇਨਸਾਨ ਪ੍ਰੇਮ ਪਾਉਂਦਾ ਹੈ, ਤੇ ਹੈਰਾਨੀ ਦੀ ਗੱਲ ਉਹਦੇ ਕੋਲੋਂ ਇਸ ਇਨਸਾਨ ਨੂੰ ਇਹ ਉਮੀਦ ਹੁੰਦੀ ਹੈ ਕਿ ਮੇਰੀ ਰੱਖਿਆ ਕਰੇ। ਜੇ ਦੁਨੀਆਂ ਦੇ ਰਾਜੇ ਨਾਲ ਪਿਆਰ ਹੈ ਤੇ ਇਹਨੂੰ ਇਹ ਹੁੰਦਾ ਮੇਰੀ ਰੱਖਿਆ ਕਰੇਗਾ, ਪਰ ਉਹ ਰਾਜੇ ਦੀ ਵੀ ਇੱਕ ਸੀਮਾ ਹੈ, ਉਸ ਸੀਮਾ ਤੋਂ ਬਾਹਰ ਉਹ ਨਹੀਂ ਜਾ ਸਕਦਾ। ਪਰ ਗੁਰੂ ਅਸੀਮ ਹੈ, ਗੁਰੂ ਹਰ ਇੱਕ ਅਸਥਾਨ ਤੇ ਰੱਖਿਅਕ ਹੁੰਦਾ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਾਈ ਰਾਏ ਸਿੰਘ ਵਰਗੇ ਕਿੰਨੀ ਦੂਰ ਬੈਠੇ ਨੇ, ਉੱਥੇ ਬੈਠੇ ਜਦੋਂ ਯਾਦ ਕੀਤਾ ਜੇ ਗੁਰੂ ਰੱਖਿਅਕ ਹੈ, ਜੇ ਸਤਿਗੁਰੂ ਰੱਖਿਆ ਕਰਦਾ ਹੈ, ਤੇ ਗੁਰੂ ਰਾਮ ਸਿੰਘ ਸ਼੍ਰੀ ਭੈਣੀ ਸਾਹਿਬ ਹੁੰਦੇ ਹੋਏ ਵੀ ਉਹਦੀ ਰੱਖਿਆ ਕੀਤੀ, ਕਿਉਂਕਿ ਸਤਿਗੁਰੂ ਸਰਬੱਗਿਆ ਹੈ, ਗੁਰੂ ਅੰਤਰਜਾਮੀ ਹੈ, ਗੁਰੂ ਸਰਬ ਕਲਾ ਸਮਰੱਥ ਹੈ। ਇਸ ਕਰਕੇ ਉਹ ਪੰਡਿਤ ਵੀ ਕਹਿਣ ਲੱਗਾ ਕਿ ਇਹ ਸਤਿਗੁਰੂ ਐਸਾ ਹੈ, ਇਹਦਾ ਬਿਰਧ ਐਸਾ ਹੈ ਕਿ ਕਈ ਹਜ਼ਾਰਾਂ ਕੋਹ ਦੂਰ ਵੀ ਉਹਦਾ ਸਿੱਖ ਜੇ ਔਕੜ ਦੇ ਵਿੱਚ ਹੈ, ਮੁਸੀਬਤ ਵਿੱਚ ਹੈ, ਉੱਥੇ ਬੈਠਾ ਵੀ ਉਹ ਜੇ ਯਾਦ ਕਰੇ ਤੇ ਸਤਿਗੁਰੂ ਉੱਥੇ ਵੀ ਸਹਾਇਕ ਹੋ ਜਾਂਦੇ ਹਨ।
ਸੁਣਤ ਰਹੇ ਨਿਤ ਸਹਿਜ ਸੁਭਾਇਕ,
ਸਾਰੇ ਜੋ ਵਿਪਰ ਜਨ ਹਨ, ਦਵਿਜ ਜਨ ਹਨ, ਪੰਡਿਤ ਉਸ ਸਤਿਗੁਰੂ ਦੇ ਇਸ ਸ੍ਰੇਸ਼ਟ ਜਸ ਨੂੰ ਬੜੇ ਹੀ ਪ੍ਰੇਮ ਦੇ ਨਾਲ ਸੁਣ ਰਹੇ ਸਨ।
ਸੋਨ ਦਿਜ ਗਨ ਨਿਸ਼ਚੈ ਮਨ ਆਇਓ,
ਜਦੋਂ ਸਾਰਿਆਂ ਨੇ ਇਸ ਗੁਰੂ ਕੇ ਜਸ ਨੂੰ ਸੁਣਿਆ ਤੇ ਸਾਰਿਆਂ ਦੇ ਹਿਰਦੇ ਦੇ ਵਿੱਚ ਨਿਸ਼ਚਾ ਆ ਗਿਆ,
ਸੇਵ ਕੋ ਲਿਖਿਓ ਸਭਨ ਸ਼ੁਭ ਪਾਇਓ,
ਕਿਉਂਕਿ ਇਹਨਾਂ ਦੇ ਹੱਥ ਦੇ ਵਿੱਚ ਉਹ ਚਿੱਠੀ ਹੈ, ਉਹ ਉਪਦੇਸ਼ ਹੈ, ਉਹ ਹੁਕਮ ਹੈ ਸ਼ਿਵ ਭਗਵਾਨ ਦਾ, ਜਿਸ ਦੇ ਵਿੱਚ ਉਹਨਾਂ ਨੇ ਤਾਗੀਦ ਕੀਤੀ ਇਹਨਾਂ ਨੂੰ ਕਿ ਉਸ ਗੁਰੂ ਦੀ ਸ਼ਰਨ ਵਿੱਚ ਜਾਣਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਤੇ ਸੁਭਾਏਮਾਨ ਹੋਵੇ। ਔਰ ਉਸ ਤੋਂ ਬਾਅਦ ਉਸ ਪੰਡਿਤ ਦੇ ਕੋਲੋਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਸ ਵੀ ਸੁਣਿਆ। ਇਹ ਦੋਵੇਂ ਗੱਲਾਂ ਨੂੰ ਆਪਣੇ ਜ਼ਿਹਨ ਦੇ ਵਿੱਚ ਜਦੋਂ ਇਹਨਾਂ ਨੇ ਵਿਚਾਰਿਆ ਤੇ ਸਾਰੇ ਪੰਡਿਤਾਂ ਦੇ ਹਿਰਦੇ ਦੇ ਵਿੱਚ ਉਸ ਸਤਿਗੁਰੂ ਪਾਤਸ਼ਾਹ ਜੀ ਵਾਸਤੇ ਅਸੀਮ ਸ਼ਰਧਾ ਜੋ ਬਣ ਗਈ।
ਬਾਰ ਬਾਰ ਬੰਦਨ ਤੇ ਕਰਕੇ,
ਬਾਰ ਬਾਰ ਬੰਦਨਾ ਕਰਕੇ,
ਉੱਥੇ ਵਿਪਰੇ ਆਏ ਵਿੱਚ ਕਰਕੇ,
ਨਮਸਕਾਰਾਂ ਕਰਕੇ ਜੋ ਪੰਡਿਤ ਹਨ ਉਸ ਵਕਤ ਨਗਰ ਦੇ ਵਿੱਚ ਆ ਗਏ।
ਪੂਰਬ ਮੱਧਰ ਦੇਸ਼ ਕੋ ਚੱਲੀਏ ਹੈ,
ਆਪਸ ਵਿੱਚ ਸਾਰੇ ਪੰਡਿਤਾਂ ਨੇ ਹੁਣ ਸਲਾਹ ਕੀਤੀ ਕਿ ਇਸ ਕਸ਼ਮੀਰ ਨਗਰ ਨੂੰ ਛੱਡ ਕੇ ਹੁਣ ਅਸੀਂ ਮੱਧਰ ਤੋਂ ਭਾਵ ਪੰਜਾਬ, ਹੁਣ ਅਸਾਂ ਪੰਜਾਬ ਦੇਸ਼ ਵੱਲ ਸਾਨੂੰ ਜਾਣਾ ਚਾਹੀਦਾ ਹੈ, ਕਿਉਂਕਿ ਉਹ ਸਤਿਗੁਰੂ ਪਾਤਸ਼ਾਹ ਜੋ ਹਨ ਪੰਜਾਬ ਦੇਸ਼ ਦੇ ਵਿੱਚ ਹੀ ਮਿਲ ਸਕਦੇ ਹਨ।
ਬੂਝ ਖੋਜ ਸਤਿਗੁਰ ਕੋ ਮਿਲੀ ਹੈ,
ਉਹ और उथे जाके पुछ पुछा के पता लगेगा के सतगुरु किथे हन, असी उस साहिब नू जाके मिल लवांगे।
आस मसलत कर मुख जो पुरके,
अस मसलत कर मुखी जो पुरके, मुखी तो भाव जो श्रेष्ठ जो वड्डे हन, ए सलाह करके जितने भी इस इलाके दे सियाने पंडित सन, सो जो श्रेष्ठ सन,
गमने मग मिल बेहत गुर के,
हुण ओ रस्ते दे उत्ते चल पए। केड़े रस्ते उपर? जेड़ा रस्ता अज स्वामी नू अज सतगुरु नू मिलावेगा, उस साहेब दी मूर्त उस साहेब दी प्रतिमा नू हिरदे विच धार के, हुण सारे पंडित श्री सतगुरु तेग बहादुर पातशाह जी दी शरण वल नू तुर पए।
उलंग पधार पीर पंजाल,
इस तरह रस्ते दे नगर जो हन उना नू लंघदे होए,
रतन पंजाल त्याग पग चाल,
नवा शहर आदिक भी जदों लंघ गए,
बसे रजौरी पुर में आए।
रस्ते विच एक नगर आया जिस दा नाम रजौरी पुर आया है इतिहास विच, उस नगर कोल जदों पहुंचदे हन,
तल बिंभर गमने अगवाए,
इस नगर नू भी अगां जदों निकल गए, उस तो बाद की होया,
सब पहार उलंघे पुन देश,
जितना भी पहाड़ी इलाका है जितने भी रस्ते दे नगर हन देश है, सारे नू पेंडा तह करके,
राम नगर पिख त्याग अशेष,
रस्ते दे नगर जितने भी पिंड हन सारिया नू लंघदे जा रहे हन,
श्री अमृतसर पहुंचे आए।
कवि संतोख सिंह जी दसदे हन के जदों ए पंडित जिन्हां दे हिरदे विच इच्छा है अपने धर्म नू बचाउन दी, जिन्हां दे हिरदे विच श्रद्धा है श्री सतगुरु तेग बहादुर पातशाह जी दे चरणा प्रति, जदों श्री अमृतसर साहिब ए पंडित पहुंच गए,
ते सुध सतगुर की पाए,
उत्थे जाके फिर पुछदे ने सारियां कोलों के श्री सतगुरु तेग बहादुर पातशाह जी दे दीदार किथे होणगे, आखिर इन्हां नू जदों खबर मिली,
तीर्थ पूर्व के कर सारे,
दस्या के उस साहिब ने सारे तीर्थ जो हन उत्थे जाके चरण पाए,
अब आनंदपुर बसै उदारे,
हुण ओ अकाल पुरख हुण ओ गुरु नानक पातशाह जी दी गुरगद्दी ते जो सुभाए मान सतगुरु है श्री आनंदपुर साहिब विखे वस रहे हन,
देश की गन संगत आवे,
इना पंडता नू जिना कोलों ये पुछदे ने ओ लोक सतगुरां दा जस सुनांदे ने कि ओ सतगुरु ऐसा है जेदे कोल के चारे दिशावां तो साध संगत दर्शन करन आउंदी है,
पाए कामना शीश निवावे,
और चाहे किसे दे हिरदे विच किसे भी चीज दी सिक होवे इच्छा होवे, चाहे कोई इस लोक दा पदार्थ लौकिक पदार्थ लोचदा होवे ओनू ओ भी मिलदा है, चाहे कोई परलौकिक पदार्थ मंगे ओनू ओ भी मिलदा है। एक ओ गुरु घर वेख्या जेदे विच आके जे किसे ने दुध पुत मंगिया ओ भी सतगुरु ने दे दिता, जे कोई आके भगती दा दान मंगदे ओनू भगती दा दान मिलिया, जे कोई आके प्रेमा भगती मंगे सतगुरु उसनू प्रेमा भगती दित्ती, भाव इस तरह सारी लोकाई उना पंडतां दे पुछण दे उते श्री सतगुरु तेग बहादुर पातशाह जी दा जस कर रही है।
बैठे श्री नानक मसनंद,
उस वक्त ओ लोग दसदे हन ओए ओ आम गुरु नहीं, ओ कोई आम गुरु पीर नहीं, ओ गुरु नानक पातशाह जी दी गुरगद्दी दे उपर विराजमान हन, ओ आप गुरु नानक पातशाह दा ही रूप हन,
सतगुर तेग बहादुर चंद,
और ओ सतगुरु कैसा है, सतगुर तेग बहादुर चंद जो कि चंद्रमा वत है, इस चंद्रमा दे विच ते दाग है पर उस सतगुरु विच किसे भी चीज दा दाग नहीं, जिवें ए चंद्रमा सारियां नू रोशन करदा है सारियां नू रोशनी दिंदा है, ओ सतगुरु भी इंसान दे अंदर दे हनेरे नू दूर करन वास्ते अपने उपदेश रूपी रोशनी दिंदा है, जिस तरह ए चंद्रमा जो है शीतलता प्रदान करन वाला है, ओ सतगुरु जो है जे कोई इंसान दा हिरदा दुखां दे नाल तकलीफां दे नाल सड़दा होवे ਹੋਵੇ। ਇਹ ਸਤਿਗੁਰੂ ਆਪਣੇ ਪ੍ਰੇਮ ਰੂਪੀ ਠੰਡ ਦੇ ਕੇ ਉਹਨਾਂ ਦੇ ਹਿਰਦੇ ਨੂੰ ਠਾਰਨ ਵਾਲਾ ਹੈ। ਇਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਚੰਦਰਮਾ ਦੇ ਸਮਾਨ ਹਨ।
ਸਰਬ ਕਲਾ ਸਮਰੱਥ ਗੁਣ ਖਾਨੀ,
ਔਰ ਕੈਸਾ ਹੈ ਸਤਿਗੁਰੂ? ਸਰਬ ਕਲਾ ਸਮਰੱਥ ਗੁਣ ਖਾਨੀ, ਉਹ ਸਤਿਗੁਰੂ ਐਸਾ ਹੈ ਜੋ ਗੁਣਾਂ ਦੀ ਖਾਨ ਹੈ, ਇੱਕ ਅਜਿਹੀ ਖਾਨ ਜੋ ਕਿ ਮੁੱਕਣ ਵਾਲੀ ਨਹੀਂ। ਜੇ ਉਹਦੇ ਸੁਭਾਅ ਵੱਲ ਵੇਖੀਏ, ਐਸਾ ਸੁਭਾਅ ਕੋਈ ਕੁਛ ਵੀ ਬੋਲੇ ਸਤਿਗੁਰੂ ਬਖਸ਼ਿੰਦ ਹੈ। ਚਾਹੇ ਕੋਈ ਕੌੜਾ ਬੋਲਣ ਵਾਲਾ ਆ ਜਾਵੇ, ਗੁਰੂ ਉਹਦੇ ਨਾਲ ਵੀ ਮਿੱਠਾ ਬੋਲਦਾ ਹੈ। ਚਾਹੇ ਕੋਈ ਕਿਸੇ ਵੀ ਮਤ ਦਾ, ਕਿਸੇ ਵੀ ਸੁਭਾਅ ਦਾ ਇਨਸਾਨ ਆਵੇ, ਇਹ ਗੁਰੂ ਨੂੰ ਆਪਣੇ ਹਿਰਦੇ ਨਾਲ ਲਾਉਣ ਵਾਲਾ ਹੈ। ਭਾਵ ਕਿਸੇ ਵੀ ਢੰਗ ਨਾਲ ਵੇਖ ਲਵੋ, ਇਸ ਦੇ ਵਿੱਚ ਗਿਣਤੀ ਦੇ ਗੁਣ ਨਹੀਂ ਕਿ ਕਹਿ ਦਈਏ ਹਜ਼ਾਰ ਗੁਣ ਹੋਣਗੇ, ਲੱਖ ਕੁ ਗੁਣ ਹੋਣਗੇ। ਇਹ ਗੁਣਾਂ ਦੀ ਖਾਨ ਹੈ। ਔਰ ਦੂਸਰੀ ਗੱਲ, ਇਹ ਅਜਿਹਾ ਹੈ, ਸਰਬ ਕਲਾ ਸਮਰੱਥ ਹੈ, ਜੋ ਚਾਹੇ ਸੋ ਕਰ ਸਕਦਾ ਹੈ।
ਧੀਰਜ ਧਰਮ ਧਾਮ ਬ੍ਰਹਮ ਗਿਆਨੀ,
ਧੀਰਜ ਧਰਮ ਧਾਮ, ਇਹ ਧੀਰਜ ਦਾ ਔਰ ਧਰਮ ਦਾ ਘਰ ਹੈ। ਭਾਵ ਜਿਤਨਾ ਵੀ ਸਾਰੇ ਜਗਤ ਨੂੰ ਧੀਰਜ ਹੈ, ਹੌਸਲਾ ਹੈ, ਉਹ ਇਹਦੇ ਵਿੱਚੋਂ ਉਤਪੰਨ ਹੋਇਆ ਹੈ। ਫਿਰ ਧਰਮ, ਜਿਸ ਧਰਮ ਦੇ ਆਸਰੇ ਇਹ ਧਰਤੀ ਟਿਕਾਓ ਵਿੱਚ ਹੈ, ਧਰਤੀ ਟਿਕੀ ਹੋਈ ਹੈ। ਅਸਲ ਵਿੱਚ ਧਰਮ ਨੂੰ ਟਿਕਾ ਦੇਣ ਵਾਲਾ, ਧਰਮ ਦੀ ਰੱਖਿਆ ਕਰਨ ਵਾਲਾ ਇਹ ਆਪ ਸਤਿਗੁਰੂ ਹੈ।
ਜਿਜ ਗਨ ਸੁਨ ਜਸ ਵਧਿਓ ਆਨੰਦ,
ਜਦੋਂ ਇਹਨਾਂ ਪੰਡਿਤਾਂ ਨੇ, ਇਹਨਾਂ ਦਵਿਜਾਂ ਨੇ ਲੋਕਾਂ ਦੇ ਕੋਲੋਂ, ਸਾਰੀ ਲੋਕਾਈ ਦੇ ਕੋਲੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅਜਿਹਾ ਉਜਵਲ ਸ੍ਰੇਸ਼ਟ ਜਸ ਸੁਣਿਆ, ਤੇ ਸਾਰਿਆਂ ਦੇ ਹਿਰਦੇ ਦੇ ਵਿੱਚ ਆਨੰਦ ਹੀ ਆਨੰਦ, ਖੁਸ਼ੀ ਹੀ ਖੁਸ਼ੀ ਹੈ। ਸੋਚਦੇ ਹਨ ਉਹ ਜਿਵੇਂ ਜਾ ਸਤਿਗੁਰੂ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਕਿ ਜੈਸਾ ਸੁਣਿਆ ਸੀ ਇਨ੍ਹਾਂ ਦੇ ਵਿਚਾਰਾਂ ਦੇ ਨਾਲ, ਉਸ ਸਾਹਿਬ ਦੀ ਜੋ ਉਪਮਾ ਹੈ, ਉਹ ਸ਼ੋ ਹੈ ਜੋ ਅਸੀਂ ਸੁਣ ਰਹੇ ਹਾਂ, ਉਹ ਸੱਚ ਗੱਲ ਹੈ। ਜਿਹੜਾ ਇਤਨਾ ਕੁਛ ਕਰਨ ਵਾਲਾ ਹੈ, ਜੋ ਸਮਰੱਥ ਹੈ, ਜੋ ਧਰਮ ਨੂੰ ਵੀ ਰੱਖਿਆ ਕਰਨ ਵਾਲਾ ਹੈ, ਅਵਸ਼ ਉਹ ਸਤਿਗੁਰੂ ਪਾਤਸ਼ਾਹ ਸਾਡੇ ਹਿੰਦੂ ਧਰਮ ਦੀ ਵੀ ਰੱਖਿਆ ਜ਼ਰੂਰ ਹੀ ਕਰਨਗੇ।
ਚੱਲੇ ਪੰਥ ਸਭ ਆਨੰਦਪੁਰ ਕੇ,
ਇਸ ਗੱਲ ਨੂੰ ਸੁਣਦੇ ਸਾਰ ਸਾਰੇ ਦਵਿਜ, ਸਾਰੇ ਪੰਡਿਤ ਜੋ ਹਨ, ਸ੍ਰੀ ਆਨੰਦਪੁਰ ਸਾਹਿਬ ਦੇ ਰਸਤੇ ਨੂੰ ਤੁਰ ਪਏ।
ਆਹਤ ਚਿਤ ਮੈਂ ਦਰਸ਼ਨ ਗੁਰ ਕੇ,
ਹੁਣ ਇਨ੍ਹਾਂ ਦੇ ਹਿਰਦੇ ਵਿੱਚ ਇੱਕੋ ਇੱਕ ਆਸ ਹੈ, ਇੱਕ ਭਾਵਨਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣ।
ਬਿਪਾਸਾ ਸੁੰਦਰ ਸਲਤਾ,
ਜਦੋਂ ਕੋਲ ਪਹੁੰਚੇ ਰਸਤੇ ਦੇ ਵਿੱਚ ਬਿਆਸਾ ਦਰਿਆ ਜਦੋਂ ਵੇਖਿਆ,
ਜਿਸ ਮੈਂ ਨਿਰਮਲ ਜਲ ਬਹੁ ਚਲਤਾ,
ਜਿਸ ਦੇ ਵਿੱਚ ਬੜਾ ਹੀ ਸੁੰਦਰ ਜਲ ਚੱਲ ਰਿਹਾ ਸੀ।
ਤਰਨੀ ਪਰ ਤਰ ਪਰ ਤੀਰ,
ਉਸ ਤੋਂ ਬਾਅਦ ਤਰਨੀ ਤੋਂ ਭਾਵ ਕਿਸ਼ਤੀ ਦੇ ਉੱਪਰ ਬੈਠ ਕੇ ਤਰ ਕੇ ਨਦੀ ਦੇ ਕਿਨਾਰੇ ਪਰਲੇ ਪਾਸੇ ਉਤਰ ਗਏ।
ਖਰੇ ਜਾਏ ਭੇ ਦਿਜ ਉਰ ਤੀਰ,
ਖਰੇ ਜਾਏ ਭੇ ਦਿਜ ਉਰ ਤੀਰ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਬੜਾ ਹੀ ਧੀਰਜ ਹੈ, ਉਹ ਜਿਹੜੇ ਪੰਡਿਤ ਹਨ ਪਰਲੇ ਕਿਨਾਰੇ ਦੇ ਉੱਪਰ ਜਾ ਪਹੁੰਚੇ।
ਦੁਆਬੇ ਦੇਸ਼ ਪੰਥ ਸਭ ਚਾਲੇ,
ਇਸ ਤਰ੍ਹਾਂ ਜੋ ਦੁਆਬਾ ਦੇਸ਼ ਹੈ, ਭਾਵ ਇਹ ਸਾਰਾ ਰਸਤਾ ਜੋ ਹੈ ਪੰਡਿਤ ਚਲਦੇ ਚਲਦੇ ਪਾਰ ਕਰ ਰਹੇ ਹਨ।
ਦੇਖੀ ਸਤਦਰੋ ਨਦੀ ਵਿਸਾਲੇ,
ਉਸ ਤੋਂ ਬਾਅਦ ਕੀ ਹੋਇਆ, ਸਤਲੁਜ ਦਰਿਆ ਆ ਗਿਆ।
ਸੈ ਉਲੰਘਤ ਪਹੁੰਚੇ ਜਾਏ,
ਜਦੋਂ ਇਸ ਨੂੰ ਵੀ ਪਾਰ ਕਰਕੇ ਪਰਲੇ ਪਾਸੇ ਪਹੁੰਚ ਗਏ।
ਸੁੰਦਰਪੁਰੇ ਆਨੰਦਪੁਰ ਜਿਸ ਥਾਂ,
ਉਸ ਅਸਥਾਨ ਤੇ ਪਹੁੰਚੇ ਜਿੱਥੇ ਕਿ ਸੁੰਦਰਪੁਰੀ ਬੜੀ ਹੀ ਸੋਹਣੀ ਨਗਰੀ ਹੈ, ਜੋ ਕਿ ਆਨੰਦਾਂ ਦੀ ਪੁਰੀ ਹੈ, ਜਿੱਥੇ ਕਿ ਸਹਿਜੇ ਹੀ ਆਨੰਦ ਹੀ ਆਨੰਦ ਹੈ।
ਸੁਭ ਸਥਾਨ ਭਿਖ ਕੀਨਸ ਡੇਰਾ,
ਇੱਕ ਅਸਥਾਨ ਬੜਾ ਹੀ ਸੋਹਣਾ ਵੇਖਿਆ ਜਿੱਥੇ ਕਿ ਇਨ੍ਹਾਂ ਪੰਡਿਤਾਂ ਨੇ ਡੇਰਾ ਕਰ ਲਿਆ।
ਭਾਗ ਪਖਾਰ ਸ਼ਰਮ ਹਤਿਓ ਬਡੇਰਾ,
ਉਸ ਵਕਤ ਆਪਣਾ ਮੂੰਹ ਹੱਥ ਧੋ ਕੇ ਜਲ ਪਾਣੀ ਛਕ ਕੇ ਆਪਣੀ ਜੋ ਇਨ੍ਹਾਂ ਦੀ ਥਕਾਵਟ ਸੀ, ਰਸਤੇ ਦਾ ਸ਼ਰਮ ਸੀ, ਉਸ ਨੂੰ ਦੂਰ ਕੀਤਾ।
ਖਾਨ ਪਾਨ ਕਰ ਨਿਸਮਹਿ ਬਾਸੇ,
ਫਿਰ ਉਸ ਤੋਂ ਬਾਅਦ ਜਾਂ ਬਣਾਇਆ ਹੋਏਗਾ ਜਾਂ ਕਿਤੋਂ ਇਹਨਾਂ ਨੇ ਇੰਤਜ਼ਾਮ ਕੀਤਾ, ਪ੍ਰਸ਼ਾਦਾ ਆਦਿਕ ਛਕਿਆ, ਆਰਾਮ ਕੀਤੀ, ਰਾਤ ਸਾਰੀ ਜੋ ਸੀ ਆਰਾਮ ਕਰਕੇ ਬਿਤਾਈ।
ਮਿਲੈ ਪ੍ਰਭਾਤ ਗੁਰਨ ਕੇ ਪਾਸੇ।
ਆਪਸ ਵਿੱਚ ਵਿਚਾਰ ਕਰਦੇ ਹਨ ਕਿ ਜਦੋਂ ਦਿਨ ਚੜੇਗਾ ਅੰਮ੍ਰਿਤ ਵੇਲੇ ਜਾ ਕੇ ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਕਰਾਂਗੇ।
ਸੁਪਤ ਜਥਾ ਸੁਖ ਜਾਗ੍ਰਿਤ ਭਏ।
ਜਦੋਂ ਰਾਤ ਆਰਾਮ ਕੀਤਾ ਉਸ ਤੋਂ ਬਾਅਦ ਅੰਮ੍ਰਿਤ ਵੇਲਾ ਹੋਇਆ, ਜਦੋਂ ਸਾਰੇ ਪੰਡਿਤ ਜਾਗ ਉੱਠੇ,
ਸੌਚ ਇਸ਼ਨਾਨ ਸਰਬ ਨੇ ਕੀਏ,
ਸਾਰਿਆਂ ਨੇ ਮਰਿਆਦਾ ਮੁਤਾਬਕ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਸੌਚ ਕਿਰਿਆ ਕਰਕੇ ਪਵਿੱਤਰ ਹੋਏ।
ਪਾਠ ਕਰਮੀ ਪ੍ਰੇ ਧਰਮ ਚਹੰਤੇ।
ਜਿਹੜੇ ਵਿੱਚੋਂ ਕਈ ਅਜਿਹੇ ਪੰਡਿਤ ਸੀ ਖਟ ਕਰਮੀ, ਕਈ ਤਰ੍ਹਾਂ ਦੇ ਕਰਮ ਕਰਨ ਵਾਲੇ,
ਕਸ ਚੰਦਨ ਕੋ ਤਿਲਕ ਲਗੰਤੇ,
ਕਈਆਂ ਨੇ ਚੰਦਨ ਆਦਿਕ ਘਸਾ ਕੇ ਆਪਣੇ ਮੱਥੇ ਦੇ ਉੱਪਰ ਤਿਲਕ ਲਗਾਇਆ,
ਅਨੇਕ ਪ੍ਰਕਾਰ ਲੈ ਉਪਹਾਰਾ।
ਜੋ ਵੀ ਇਹਨਾਂ ਦੇ ਕੋਲ ਉਪਹਾਰ ਸੀ, ਜੋ ਵੀ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰਨ ਵਾਸਤੇ ਵਸਤੂਆਂ ਲਿਆਂਦੀਆਂ ਸੀ, ਉਹਨਾਂ ਨੂੰ ਨਾਲ ਲੈ ਕੇ
ਪਹੁੰਚੇ ਸਤਿਗੁਰ ਕੇ ਦਰਬਾਰਾ।
ਉਸ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਏ,
ਮੇਵਰੋ ਅੰਤਰ ਗਯੋ।
ਜਦੋਂ ਮੇਵਰਾ ਜਿਹੜਾ ਸਤਿਗੁਰੂ ਪਾਤਸ਼ਾਹ ਦਾ ਇੱਕ ਸੇਵਕ ਹੈ, ਉਸ ਨੇ ਇਹਨਾਂ ਪੰਡਿਤਾਂ ਵੱਲ ਜਦੋਂ ਵੇਖਿਆ,
ਹੱਥ ਜੋੜ ਕਰ ਬੋਲਤੀ ਪਯੋ,
ਹੱਥ ਜੋੜ ਕੇ ਬੇਨਤੀ ਕਰਨ ਲੱਗਾ,
ਰੱਬ ਜੀ ਇਹ ਦੇਸ਼ ਕਸ਼ਮੀਰ।
ਸਤਿਗੁਰੂ ਪਾਤਸ਼ਾਹ ਕੋਲ ਸੇਵਕ ਬੇਨਤੀ ਕਰਦਾ ਹੈ ਕਿ ਗਰੀਬ ਨਵਾਜ ਪਾਤਸ਼ਾਹ ਜੀਓ, ਜੋ ਕਸ਼ਮੀਰ ਨਗਰ ਹੈ, ਕਸ਼ਮੀਰ ਦੇਸ਼ ਹੈ,
ਕੋ ਬਿਪਰ ਖਰੇ ਦਰ ਪੀਰ।
ਪਾਤਸ਼ਾਹ ਜੀ, ਬਾਹਰ ਉਥੋਂ ਕੁਛ ਪੰਡਿਤ ਆਏ ਹਨ ਬਹੁਤ ਜਿਆਦਾ ਗਿਣਤੀ ਦੇ ਵਿੱਚ,
ਦਰਸ਼ਨ ਕੋ ਚਾਹਤ ਉਹ ਆਏ,
ਉਹਨਾਂ ਦੇ ਹਿਰਦੇ ਵਿੱਚ ਭਾਵਨਾ ਹੈ, ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਸੋ ਕਿਵੇਂ ਗਰੀਬ ਨਵਾਜ ਜੀ ਕਿਰਪਾ ਕਰਨਗੇ ਆਪ ਜੀ ਦੇ ਚਰਨਾਂ ਚ, ਕੱਲ ਅਰਜ਼ ਕਰਾਂਗੇ, ਹੋਈਆਂ ਭੁੱਲਾਂ ਦੀ ਮਾਫੀ ਦੇਣਾ। ਸਾਹਿਬ ਪਾਤਸ਼ਾਹ ਨੂੰ ਧੰਨ ਕਹੋ, ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।